और सर्वकला समर्थ गुजरा शास्त्र खट पिंग गिरन चढ़ जाय अंध लख पदरो सुना जो काल कृपा कराय कहां तुष प्रभ बुद्ध हमारी वर्ण सका मैं मौजूद तिहारी हम ना संत कर सहत आप देहो तुम कथा सुधारी जिता जियो पिंड सब तेरा तू अंतर जन पुरख भगवान दासन दास कह जन नानक जेहा तुम कराए तेहा हों करी बखियान बाणी मुखों उचारी है होए रुशनाई मिटा अंधियारा ज्ञान गोष्ठ चर्चा सदा अनहद शब्द उठे तुनकारा बाणी गुरु गुरु है बाणी विच बाणी अमृत सारे गुरबाणी कह सेवक जन मन प्रतख गुरु निस्तारे
ਵਾਹਿਗੁਰੂ ਸਾਹਿਬ ਜੀ ਨਿਰੰਕਾਰ ਆਕਾਰ ਅਸ਼ਲ ਪੂਰਨ ਅਵਿਨਾਸ਼ੀ ਹਰਸਵੰਤ ਆਨੰਤ ਰੂਪ ਨਿਰਮਲ ਵਿਗਾਸੀ ਨਿਰੰਕਾਰ ਆਕਾਰ ਅਸ਼ਲ ਪੂਰਨ ਅਵਿਨਾਸ਼ੀ ਹਰਖਵੰਤ ਆਨੰਤ ਰੂਪ ਨਿਰਮਲ ਵਿਗਾਸੀ ਗੁਣ ਗਾਵਹਿ ਬੇਅੰਤ ਅੰਤ ਇੱਕ ਤਿਲ ਨਹੀਂ ਪਾਸੀ ਜਾ ਕੋ ਹੋਹੀ ਕਿਰਪਾਲ ਸੋ ਜਨ ਪ੍ਰਭ ਤੁਨਿ ਤੁਮਹਿ ਮਿਲਾਸੀ ਧਨ ਧਨ ਤੇ ਧਨ ਜਨ ਜਿਹ ਕਿਰਪਾਲ ਹਰ ਹਰ ਭਇਓ ਹਰ ਗੁਰ ਨਾਨਕ ਜਿਨ ਪਰਸਿਓ ਸੇ ਜਨਮ ਮਰਨ ਦੁਹਥੇ ਰਹਿਓ ਧਨ ਧਨ ਤੇ ਧਨ ਜਨ ਜਿਹ ਕਿਰਪਾਲ ਹਰ ਹਰ ਭਇਓ ਹਰ ਗੁਰ ਨਾਨਕ ਜਿਨ ਪਰਸਿਓ ਸੇ ਜਨਮ ਮਰਨ ਦੁਹਥੇ ਰਹਿਓ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗਰੀਬ ਨਿਵਾਜ ਪਦ ਪਾਵਨ ਭਗਤ ਵਸ਼ਲ ਕਿਰਪਾ ਨਿਧਾਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਸਾਜੀ ਨਿਵਾਜੀ ਪਰਮ ਸਨਮਾਨਯੋਗ ਗੁਰੂ ਕਾ ਰੂਪ ਖਾਲਸਾ ਸਾਧ ਸੰਗਤ ਜੀ ਸਤਿਗੁਰੂ ਮਹਾਰਾਜ ਜੀ ਦੀ ਅੰਮ੍ਰਿਤ ਮਿਹਰ ਬਖਸ਼ਿਸ਼ ਦਾ ਸਦਕਾ ਹਜ਼ੂਰ ਦੀ ਪਾਵਨ ਹਜ਼ੂਰੀ ਅੰਦਰ ਦੀਵਾਨ ਸਜਿਆ ਹੈ ਜਿਸ ਦੌਰਾਨ ਆਪ ਜੀ ਨੇ ਪਹਿਲਾਂ ਬੱਚਿਆਂ ਪਾਸੋਂ ਅਤੇ ਫਿਰ ਗੁਰੂ ਘਰ ਦੇ ਰਾਗੀ ਜਥੇ ਪਾਸੋਂ ਤੁਰਕੀ ਬਾਣੀ ਦਾ ਸ਼ਬਦ ਕੀਰਤਨ ਸਰਵਣ ਕੀਤਾ ਹੈ। ਹੁਣ ਜੋ ਦੋ ਹਫ਼ਤੇ ਪਹਿਲਾਂ ਸਤਿਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਵਿੱਚੋਂ ਜਿਨ੍ਹਾਂ ਨੂੰ ਭੱਟਾਂ ਦੇ ਸਵਈਏ ਕਿਹਾ ਜਾਂਦਾ ਹੈ ਇਸ ਬਾਣੀ ਦੀ ਕਥਾ ਆਰੰਭ ਹੋਈ ਹੈ। ਉਥਾਨਕਾ ਬੇਨਤੀ ਕੀਤੀ ਸੀ ਕਿ 17 ਭੱਟ ਸੰਗਿਆ ਵਾਲੇ ਵਿਦਵਾਨ ਬ੍ਰਾਹਮਣ ਜਿਨ੍ਹਾਂ ਦੇ ਮੁਖੀ ਭਿਖਾ ਜੀ ਸਨ ਗ੍ਰੰਥਾਂ ਵਿੱਚ ਲਿਖਿਆ ਹੈ ਕਿ ਸਤਯੁਗ ਦੇ ਵੇਲੇ ਇਹ ਵੇਦ ਪਾਠੀ ਵੇਦਾਂ ਦੇ ਵਿਦਵਾਨ ਸਨ ਇਹਨਾਂ ਨੂੰ ਸਰਾਪ ਹੋਇਆ ਸੀ ਕਿ ਇਹਨਾਂ ਨੇ ਫਿਰ ਬੇਨਤੀ ਕੀਤੀ ਕਿ ਸਾਡੀ ਕਲਿਆਣ ਕਿਵੇਂ ਹੋਵੇਗੀ। ਤਾਂ ਵਚਨ ਹੋਇਆ ਸੀ ਕਿ ਕਲਯੁਗ ਦੇ ਅੰਦਰ ਸਤਿਗੁਰੂ ਨਾਨਕ ਦੇਵ ਮਹਾਰਾਜ ਪ੍ਰਗਟ ਹੋਣਗੇ। ਉਹਨਾਂ ਦਾ ਪੰਜਵਾਂ ਸਰੂਪ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜਿਸ ਵਕਤ ਹੋਣਗੇ, ਉਸ ਵੇਲੇ ਉਹਨਾਂ ਦੇ ਚਰਨਾਂ ਦੀ ਸ਼ਰਨ ਵਿੱਚ ਜਾ ਕੇ ਤੁਹਾਨੂੰ ਸ਼ਾਂਤੀ ਪ੍ਰਾਪਤ ਹੋਵੇਗੀ। ਉਦੋਂ ਤੁਹਾਡਾ ਉਧਾਰ ਹੋਵੇਗਾ। ਉਦੋਂ ਤੋਂ ਲੈ ਕੇ ਜਨਮਾਂ 'ਚ ਭਰਮ ਦੇ ਭਟਕਦੇ ਹੋਏ ਇਹ ਵਿਦਵਾਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਦੀ ਸੋਭਾ ਸੁਣ ਕੇ ਸਤਿਗੁਰਾਂ ਦੇ ਚਰਨਾਂ ਦੀ ਸ਼ਰਨ ਨੂੰ ਪ੍ਰਾਪਤ ਹੋਏ ਅਤੇ ਅੰਦਰਲੀ ਸ਼ਾਂਤੀ ਵਾਸਤੇ ਨਾਲ ਬੇਨਤੀ ਕੀਤੀ। ਕਹਿਣ ਲੱਗੇ, ਮਹਾਰਾਜ, ਅਸੀਂ ਸਤਿਗੁਰੂ ਨਾਨਕ ਦੇਵ ਜੀ ਦਾ ਜਸ ਉਚਾਰਨ ਕਰਨਾ ਚਾਹੁੰਦੇ ਹਾਂ, ਸਾਨੂੰ ਜਾਚ ਦੱਸੋ। ਪਹਿਲਾਂ ਮੁਖਾਰ ਬਿੰਦ ਤੋਂ ਆਪ ਜੀ ਬਚਨ ਉਚਾਰੋ ਸਤਿਗੁਰੂ ਨਾਨਕ ਦੇਵ ਦੀ ਸਿਫਤ ਵਿੱਚ, ਅਤੇ ਉਸ ਤਰਜ਼ 'ਤੇ ਫਿਰ ਅਸੀਂ ਬਾਣੀ ਉਚਾਰਾਂਗੇ, ਸਤਿਗੁਰਾਂ ਦੀ ਮਹਿਮਾ ਕਰਾਂਗੇ। ਤਾਂ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਨੇ ਆਪਣੇ ਮੁਖਾਰ ਬਿੰਦ ਤੋਂ ਜਿਹੜੇ ਸਵਈਏ ਉਚਾਰਨ ਕੀਤੇ ਹਨ, ਜਿਨ੍ਹਾਂ ਨੂੰ ਸਵਈਏ ਸ੍ਰੀ ਮੁੱਖ ਬਾਗ ਕਿਹਾ ਜਾਂਦਾ ਹੈ, ਮਹੱਲਾ ਪੰਜਵਾਂ ਤੋਂ ਮਤਲਬ ਪੰਜਵੇਂ ਸਰੂਪ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਨੇ ਇਹ ਪਹਿਲਾਂ ਮੁੱਢ ਵਿੱਚ ਮਾਨੋ ਕਿ ਸਤਿਗੁਰਾਂ ਦੀ ਸਿਫਤ ਦਾ ਮੁੱਢ ਬੰਨ੍ਹਦਿਆਂ ਹੋਇਆਂ ਇਹ ਸਵਈਏ ਉਚਾਰਨ ਕੀਤੇ ਹਨ, ਜਿਨ੍ਹਾਂ ਵਿੱਚੋਂ ਚਾਰ ਸਵਈਆਂ ਦੀ ਕਥਾ ਆਪ ਜੀ 2 ਹਫ਼ਤੇ ਪਹਿਲਾਂ ਸਰਵਣ ਕਰ ਚੁੱਕੇ ਹੋ। 5ਵੇਂ ਸਵਈਏ ਦਾ ਪਾਠ ਹੁਣ ਆਪ ਜੀ ਨੇ ਸਰਵਣ ਕੀਤਾ ਹੈ। ਜਿਸ ਪ੍ਰਕਾਰ ਸਤਿਗੁਰੂ ਅਰਜਨ ਦੇਵ ਮਹਾਰਾਜ ਆਪਣੇ ਮੁਖਾਰ ਬਿੰਦ ਤੋਂ ਅਕਾਲ ਪੁਰਖ ਸਰੂਪ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਦੀ ਸਿਫਤ ਉਚਾਰਨ ਕਰ ਰਹੇ ਹਨ, ਸਰਵਣ ਕਰੋ ਜੀ।
ਵਾਹਿਗੁਰੂ ਸਾਹਿਬ ਜੀ ਨਿਰੰਕਾਰ ਆਕਾਰ ਅਸ਼ਲ ਪੂਰਨ ਅਬਿਨਾਸੀ।
ਅਕਾਲ ਪੁਰਖ ਵਾਹਿਗੁਰੂ ਜੀ, ਤੁਸੀਂ ਮੈਕੀ ਆਕਾਰਾਂ ਤੋਂ ਰਹਿਤ ਸਰੂਪ ਹੋ, ਨਿਰਗੁਣ ਸਰੂਪ ਵਿੱਚ ਤੁਹਾਡਾ ਕੋਈ ਆਕਾਰ ਨਹੀਂ। ਜਿਸ ਤਰ੍ਹਾਂ ਬਚਨ ਆਏ ਹਨ ਬਾਣੀ ਅੰਦਰ ਕਿ ਸਹਿਸ ਤਵ ਨੈਣ ਨਨ ਨੈਣ ਹੈ ਤੋਹੇ ਕਉ, ਸਹਿਸ ਮੂਰਤ ਨਨਾ ਏਕ ਤੋਹੀ, ਸਹਿਸ ਪਦ ਬਿਮਲ ਨਨ ਏਕ ਪਦ ਗੰਧ ਬਿਨ, ਸਹਿਸ ਤਵ ਗੰਧ ਇਵ ਚਲਤ ਮੋਹੀ। ਹੇ ਵਾਹਿਗੁਰੂ ਜੀ, ਸਰਗੁਣ ਸਰੂਪ ਵਿੱਚ ਤੁਹਾਡੇ ਹਜ਼ਾਰਾਂ ਨੇਤਰ ਹਨ, ਪਰ ਨਿਰਗੁਣ ਸਰੂਪ ਵਿੱਚ ਵਾਸਤਵ ਵਿੱਚ ਤੁਹਾਡਾ ਆਪਣਾ ਕੋਈ ਨੇਤਰ ਨਹੀਂ। ਸੋ ਇਸ ਪ੍ਰਕਾਰ ਹਜ਼ਾਰਾਂ ਮੂਰਤਾਂ, ਹਜ਼ਾਰਾਂ ਸਰੀਰ ਜਿਹੜੇ ਹੋਂਦ ਵਿੱਚ ਆਏ ਨੇ, ਬਣੇ ਹੋਏ ਨੇ, ਇਹ ਸਾਰੇ ਸਰੂਪ ਤੁਹਾਡੇ ਹੀ ਹਨ, ਪਰ ਵਾਸਤਵ ਵਿੱਚ ਨਿਰਗੁਣ ਬ੍ਰਹਮ ਦਾ ਇੱਕ ਵੀ ਕੋਈ ਵਜੂਦ, ਕੋਈ ਸਰੂਪ, ਕੋਈ ਮੂਰਤ ਨਹੀਂ ਹੈ। ਔਰ ਇਸੇ ਪ੍ਰਕਾਰ ਹਜ਼ਾਰਾਂ ਤੁਹਾਡੇ ਘਰਾਣ ਇੰਦਰੇ ਹਨ, ਸਰਗੁਣ ਰੂਪ ਵਿੱਚ ਨਾਸਾਂ ਹਨ, ਨਾਸਕਾਂ ਹਨ, ਪਰ ਨਿਰਗੁਣ ਬ੍ਰਹਮ ਸਰੂਪ ਵਿੱਚ ਤੁਹਾਡੀ ਇੱਕ ਵੀ ਨਾਸ ਨਹੀਂ ਹੈ। ਤੁਹਾਡੇ ਚਰਿੱਤਰ ਤੋਂ, ਤੁਹਾਡੇ ਇਸ ਕੌਤਕ ਤੋਂ ਮੈਂ ਮੋਹੀ ਗਈ। ਇਸੇ ਪ੍ਰਕਾਰ ਸਤਿਗੁਰੂ ਜੀ ਕਹਿੰਦੇ ਨੇ ਕਿ ਆਪ ਹੀ ਨਿਰੰਕਾਰ ਹੋ, ਮਾਇਕੀ ਆਕਾਰਾਂ ਤੋਂ ਰਹਿਤ ਨਿਰਗੁਣ ਸਰੂਪ, ਤੇ ਆਪ ਹੀ ਇਹ ਜਿਹੜਾ ਸੰਸਾਰ ਰੂਪੀ ਆਕਾਰ ਧਾਰਨ ਕੀਤਾ, ਇਸ ਆਕਾਰ ਵਾਲੇ ਵੀ ਤਾਂ ਆਪ ਹੀ ਹੋ, ਇਸ ਆਕਾਰ ਦੇ ਵਿੱਚ ਤੁਹਾਡੀ ਆਪਣੀ ਜੋਤ ਹੀ ਸਮਾਈ ਹੋਈ ਹੈ, ਆਪ ਹੀ ਵਿੱਚ ਸਾਰੀ ਕਿਰਿਆ ਨੂੰ ਕਰ ਰਹੇ ਹੋ, ਕਿਰਿਆ ਨੂੰ ਕਰਦੇ ਹੋਏ ਅਕਰੇ ਹੋ, ਇਹਨਾਂ ਕਿਰਿਆਵਾਂ ਦਾ ਤੁਹਾਡੇ ਤੇ ਅਸਰ ਕੋਈ ਨਹੀਂ। ਇਸ ਕਰਕੇ ਨਿਰਗੁਣ ਸਰੂਪ ਵਿੱਚ ਨਿਰੰਕਾਰ ਹੋ, ਸਰਗੁਣ ਸਰੂਪ ਵਿੱਚ ਆਕਾਰ ਰੂਪ ਹੀ ਆਪ ਹੋ, ਅਥਵਾ ਗੁਰੂ ਨਾਨਕ ਸਾਹਿਬ ਜਿਹੜਾ ਰੂਪ ਧਾਰਿਆ ਉਹ ਆਕਾਰ ਸਰੀਰ ਵਾਲਾ ਰੂਪ ਹੈ, ਤੇ ਅਛਲ ਤੁਹਾਨੂੰ ਕੋਈ ਛਲ ਨਹੀਂ ਸਕਦਾ, ਛਲੇ ਜਾਣ ਤੋਂ ਰਹਿਤ। ਜਿਵੇਂ ਹਰਨਾਕਸ਼ ਨੇ ਤਪੱਸਿਆ ਕਰਕੇ 8 ਵਾਰ ਲੈ ਰਹੇ ਸੀ ਕਿ ਨਾ ਦਿਨੇ ਮਰਾਂ, ਨਾ ਰਾਤ ਮਰਾਂ, ਨਾ ਅੰਦਰ ਮਰਾਂ, ਨਾ ਬਾਹਰ ਮਰਾਂ, ਨਾ ਧਰਤੀ ਤੇ ਨਾ ਅਸਮਾਨ ਤੇ ਮਰਾਂ, ਨਾ 84 ਲੱਖ ਜੂਨ ਵਿੱਚੋਂ ਮੈਨੂੰ ਕੋਈ ਮਾਰ ਸਕੇ, ਨਾ ਕਿਸੇ ਹਥਿਆਰ ਨਾਲ ਮਰਾਂ। 8 ਵਾਰ ਲੈ ਕੇ ਉਹ ਆਕੜ ਬੈਠਾ, ਸਮਝ ਲਿਆ ਕਿ ਮੈਂ ਭਗਵਾਨ ਨੂੰ ਛੱਡ ਲਿਆ, ਹੁਣ ਮੈਨੂੰ ਭਗਵਾਨ ਵੀ ਨਹੀਂ ਮਾਰ ਸਕੇਗਾ। ਪਰ ਹੇ ਅਕਾਲ ਪੁਰਖ ਵਾਹਿਗੁਰੂ ਜੀ, ਤੁਹਾਨੂੰ ਕੋਈ ਛੱਡ ਨਹੀਂ ਸਕਦਾ। ਹੋਰ ਦੇਵੀ ਦੇਵਤੇ ਤੇਰੇ ਰਚੇ ਹੋਏ ਜੀਵ ਸਾਰੇ ਮਾਇਆ ਦੇ ਛੜ ਵਿੱਚ ਆ ਜਾਂਦੇ ਨੇ, ਪਰ ਤੁਹਾਡੇ ਤੇ ਕਿਸੇ ਦਾ ਛੜ ਦਾ ਪ੍ਰਭਾਵ ਨਹੀਂ ਪੈਂਦਾ। ਫਿਰ ਪੂਰਨ ਉਹ ਸਾਰਿਆਂ ਥਾਵਾਂ ਤੇ, ਕੋਈ ਕਿਸੇ ਦੇਹ ਦੇ ਵਿੱਚ ਆ, ਕਿਸੇ ਥਾਂ ਤੇ ਬੈਠਾ ਹੋਇਆ, ਕੋਈ ਕਿਤੇ ਕੋਈ ਕਿਤੇ, ਪਰ ਤੁਸੀਂ ਸਭਨਾ ਥਾਵਾਂ ਤੇ ਪੂਰਨ ਹੋ। ਤੂੰ ਸਭਨੀ ਥਾਈ ਜਿੱਥੇ ਹੋ ਜਾਈ ਸਾਚਾ ਸਿਰਜਣਹਾਰ ਜੀ ਹੋ, ਸਭਨੀ ਥਾਈ ਰਵਿਆ ਆਪ। ਜਲ ਥਲ ਮਈਅਰ ਪੂਰਿਆ ਸਵਾਮੀ ਸਿਰਜਣਹਾਰ, ਅਣਕ ਭਾਂਤ ਹੋਏ ਪਸਰਿਆ ਨਾਨਕ ਏਕ ਅੰਕਾਰ। ਇਸ ਤਰ੍ਹਾਂ ਤੁਸੀਂ ਭਰਪੂਰ ਹੋ, ਪੂਰਨ ਹੋ, ਅਵਿਨਾਸ਼ੀ ਨਾਸ ਤੋਂ ਰਹਿ ਤੋ ਤੁਹਾਡਾ ਕੋਈ ਵਿਨਾਸ਼ ਨਹੀਂ ਕਰ ਸਕਦਾ।
ਹਰਕਵੰਤ ਆਨੰਤ ਰੂਪ ਨਿਰਮਲ ਵਿਗਾਸੀ।
ਸੱਚੇ ਪਾਤਸ਼ਾਹ ਤੁਸੀਂ ਹਰਕਵੰਤ ਹੋ, ਹਮੇਸ਼ਾ ਪ੍ਰਸੰਨ ਰੂਪ ਹੋ, ਖੁਸ਼ੀ ਦੇ ਖੇੜੇ ਦੇ ਸਹਿਤ ਹੋ, ਤੁਹਾਨੂੰ ਕੋਈ ਸੋਗ ਨਹੀਂ ਕਦੇ ਵਿਆਪਦਾ। ਅਨੰਤ ਰੂਪ ਹੋ ਭਾਵ ਤੁਹਾਡੇ ਬੇਅੰਤ ਸਰੂਪ ਹਨ। ਨਾਮਦੇਵ ਜੀ ਕਹਿੰਦੇ ਨੇ ਅਨੰਤ ਰੂਪ ਤੇਰੇ ਨਾਰਾਇਣ, ਹੇ ਨਾਰਾਇਣ ਪਰਮੇਸ਼ਰ ਜੀ ਤੁਹਾਡੇ ਅਨੰਤ ਰੂਪ ਹਨ। ਅੰਤ ਤੋਂ ਰਹਿਤ ਅਨਕ ਰੂਪ ਖਿਨ ਮਾਹੇ ਕੁਦਰਤ ਧਾਰਦਾ। ਆਪਣੀ ਕੁਦਰਤ ਤੋਂ ਰੱਜ ਕੇ ਆਪਣੀ ਕੁਦਰਤ ਦੁਆਰਾ ਖਿਨ ਵਿੱਚ ਹੀ ਅਨੇਕਾਂ ਰੂਪ ਧਾਰਨ ਦੀ ਸਮਰੱਥਾ ਰੱਖਦੇ ਹੋ। ਪ੍ਰਹਲਾਦ ਦੀ ਰੱਖਿਆ ਵੇਲੇ ਝੱਟ ਨਰਸਿੰਘ ਰੂਪ ਧਾਰ ਲਿਆ, ਨਾਮਦੇਵ ਦੀ ਰੱਖਿਆ ਵੇਲੇ ਤੁਸੀਂ ਸਰੂਪ ਧਾਰਿਆ। ਸੋ ਇਸੇ ਪ੍ਰਕਾਰ ਕਬੀਰ ਜੀ ਦੀ ਰੱਖਿਆ ਵੇਲੇ ਸਰੂਪ ਧਾਰਿਆ। ਇਉਂ ਅਨੇਕਾਂ ਰੂਪ ਤੁਸੀਂ ਖਿਨ ਵਿੱਚ ਧਾਰਨ ਕਰ ਸਕਦੇ ਹੋ। ਐਸਾ ਵਜੂਦ ਆਪ ਜੀ ਦਾ ਸਰੂਪ ਹੈ
ਨਿਰਮਲ ਵਿਗਾਸੀ।
ਤੁਸੀਂ ਸ਼ੁੱਧ ਸਰੂਪ ਹੋ ਸੱਚੇ ਪਾਤਸ਼ਾਹ, ਤਾਂ ਹੀ ਤੁਹਾਨੂੰ ਮਿਲਣਾ ਥੋੜਾ ਜਿਹਾ ਕਠਿਨ ਹੈ। ਅਸੀਂ ਜੀਵ ਹਾਂ ਮੈਲ ਵਾਲੇ, ਮਨ ਮੈਲਾ ਸੱਚ ਨਿਰਮਲਾ ਕਿਉਂ ਕਰ ਮਿਲਿਆ ਜਾਏ। ਸੱਚੇ ਪਾਤਸ਼ਾਹ ਜੀ ਤੁਹਾਨੂੰ ਮੈਲ ਕੋਈ ਨਹੀਂ ਹੈ, ਤੁਹਾਨੂੰ ਮਿਲਣ ਵਾਸਤੇ ਨਿਰਮਲ ਹੋਣਾ ਪੈਂਦਾ। ਜਿਹੜਾ ਜੀਵ ਨਿਰਮਲ ਹੋ ਜਾਏਗਾ ਉਹ ਤੁਹਾਡੇ ਨਾਲ ਮਿਲ ਪਵੇਗਾ। ਇਸ ਕਰਕੇ ਕਿਉਂਕਿ ਤੁਸੀਂ ਨਿਰਮਲ ਸਰੂਪ ਹੋ, ਸ਼ੁੱਧ ਸਰੂਪ ਹੋ, ਪਵਿੱਤਰ ਸਰੂਪ ਹੋ, ਮੈਲਾਂ ਤੋਂ ਰਹਿ ਤੋਂ ਤੁਹਾਨੂੰ ਕਦੇ ਮੈਲ ਨਹੀਂ ਲੱਗਦੀ। ਵਿਗਾਸੀ ਖੇੜੇ ਦੇ ਸਹਿਤ ਹੋ, ਪ੍ਰਗਟ ਸਰੂਪ ਹੋ, ਜਾਹਰਾ ਜਹੂਰ ਰੂਪ ਹੋ ਸੱਚੇ ਪਾਤਸ਼ਾਹ।
ਗੁਣ ਗਾਵਹਿ ਬੇਅੰਤ, ਅੰਤ ਇੱਕ ਤਿਲ ਨਹੀਂ ਪਾਸੀ।
ਤੁਹਾਡੇ ਗੁਣ ਗਾਉਣ ਵਾਲੇ ਕੋਲ ਇੱਕ ਨਹੀਂ ਹਨ ਸੱਚੇ ਪਾਤਸ਼ਾਹ। ਬੇਅੰਤ ਭਗਤ ਤੁਹਾਡੇ ਗੁਣਾਂ ਨੂੰ ਗਾ ਰਹੇ ਨੇ, ਕੌਣ ਕਥਨ ਕਰ ਸਕਦਾ ਤੇਰੇ ਗਾਉਣ ਵਾਲਿਆਂ ਨੂੰ। ਸੋ ਦਰ ਤੇਰਾ ਕਿਹਾ ਸੋ ਕਰ ਕਿਹਾ, ਜਿਤਵੈ ਸਰਬ ਸਮਲ ਵਾਜੇ ਤੇਰੇ ਨਾਦ ਅਨੇਕ ਸੰਖਾ, ਕੇਤੇ ਤੇਰੇ ਵਾਵਣ ਹਰ, ਕੇਤੇ ਤੇਰੇ ਰਾਗ ਪਰੀ ਸਿਉ ਕਹੀ ਹੈ, ਕੇਤੇ ਤੇਰੇ ਗਾਵਣ ਹਰ। ਸੱਚੇ ਪਾਤਸ਼ਾਹ ਬੇਅੰਤ ਭਗਤ ਸਾਧਕ ਸਿੱਧ ਮਹਾਤਮਾ ਤੁਹਾਡੇ ਗੁਣਾਂ ਨੂੰ ਗਾਉਣ ਵਾਲੇ ਹਨ, ਪਰ ਅੰਤ ਇੱਕ ਤਿਲ ਨਹੀਂ ਪਾਸੀ। ਗੁਣ ਤਾਂ ਗਾਉਂਦੇ ਹਨ, ਤੁਹਾਡੇ ਜਸ ਨੂੰ ਤਾਂ ਗਾਉਂਦੇ ਨੇ ਬੇਅੰਤ, ਪਰ ਤੁਹਾਡਾ ਅੰਤ ਇੱਕ ਤਿਲ ਮਾਤਰ ਵੀ, ਥੋੜਾ ਜਿਹਾ ਵੀ ਕੋਈ ਅੰਤ ਨਹੀਂ ਪਾ ਸਕਦਾ। ਵੀ ਮੈਂ ਰੱਬ ਨੂੰ ਪਾ ਲਿਆ, ਏਡਾ ਗਰੱਬ ਹੈ ਉਹਦਾ, ਫਲਾਨਾ ਅੰਗ ਏਡਾ ਕ ਹੈ, ਤਿਲ ਮਾਤਰ ਵੀ ਤੇਰੇ ਅੰਤ ਨੂੰ ਕੋਈ ਨਹੀਂ ਪਾਸੀ ਪਾ ਸਕੇਗਾ।
ਜਾ ਕੋ ਹੋਹੇ ਕਿਰਪਾਲ, ਸੋ ਜਨ ਪ੍ਰਭ ਤੁਮਹੇ ਮਿਲਾਸੀ।
ਤੁਹਾਡੇ ਮਿਲਣ ਵਾਸਤੇ, ਤੁਹਾਡੇ ਮਿਲਾਪ ਵਾਸਤੇ ਅਨੇਕਾਂ ਲੋਕ ਤਰਲੋ ਮੱਛੀ ਹੋ ਰਹੇ ਨੇ, ਮਿਰਲਾਪ ਕਰ ਰਹੇ ਹਨ, ਚਾਹੁੰਦੇ ਹਨ ਤੇਰੇ ਮਿਲਾਪ ਨੂੰ, ਪਰ ਸੱਚੇ ਪਾਤਸ਼ਾਹ ਆਪ ਕਿਰਪਾ ਕਰਕੇ ਮਿਲਾਪ ਬਖਸ਼ਦਾ। ਆਪਣੀ ਕਿਰਪਾ ਜਿਨ੍ਹਾਂ ਦੇ ਕਰਨਾ ਉਹ ਹੀ ਤੁਹਾਨੂੰ ਮਿਲ ਸਕਦੇ ਨੇ। ਜਾਂ ਕਹੋ ਹੋਏ ਕਿਰਪਾਲ, ਜਿਸ ਦੇ ਉੱਪਰ ਮਹਾਰਾਜ ਤੁਸੀਂ ਕਿਰਪਾਲੂ ਦਿਆਲੂ ਹੁੰਦੇ ਹੋ, ਜਾਂ ਕਿ ਭਗਤ ਮੇਰਾ ਪ੍ਰਭ ਮਨ ਹੈ, ਜਿਨ੍ਹਾਂ ਦੀ ਭਗਤੀ ਨੂੰ ਤੁਸੀਂ ਮੰਨ ਲਓ, ਪ੍ਰਵਾਨ ਕਰ ਲਓ। ਸੋਈ ਭਗਤ ਗਿਆਨੀ ਧਿਆਨੀ ਤਪਾ ਸੋਈ, ਨਾਨਕ ਜਾ ਕਹੋ ਕਿਰਪਾ ਕੀ ਜੈ। ਉਹੀ ਭਗਤ ਹੈ, ਉਹੀ ਗਿਆਨੀ, ਉਹੀ ਧਿਆਨੀ, ਉਹੀ ਤਪੀਸ਼ਰ ਹੈ, ਜਿਨ੍ਹਾਂ ਦੇ ਉੱਪਰ ਤੁਸੀਂ ਟੁੱਟ ਪੈਂਦੇ ਹੋ, ਜਿਨ੍ਹਾਂ ਦੀ ਕਾਲ ਤੁਹਾਨੂੰ ਭਾ ਜਾਂਦੀ ਹੈ, ਜਿਨ੍ਹਾਂ ਦੇ ਉੱਪਰ ਤੁਸੀਂ ਪ੍ਰਸੰਨ ਹੋ ਜਾਂਦੇ ਹੋ, ਜਿਨ੍ਹਾਂ ਦਾ ਪ੍ਰੇਮ ਤੁਹਾਨੂੰ ਭਾ ਜਾਂਦਾ ਹੈ, ਸੱਚੇ ਪਾਤਸ਼ਾਹ ਜਿਨ੍ਹਾਂ ਤੇ ਤੁਸੀਂ ਕਿਰਪਾਲੂ ਹੁੰਦੇ ਹੋ, ਸੋ ਜਨ ਉਹ ਜਨ ਭਗਤ ਸੇਵਕ ਪ੍ਰਭ ਤੁਮਹਿ ਮਿਲਾਸੀ, ਸੱਚੇ ਪਾਤਸ਼ਾਹ ਉਹ ਤੈਨੂੰ ਮਿਲ ਪਵੇਗਾ, ਉਹ ਤੁਹਾਡੇ ਰੂਪ ਵਿੱਚ ਹੀ ਮਿਲ ਜਾਏਗਾ, ਅਭੇਦ ਹੋ ਜਾਏਗਾ, ਉਹਨੂੰ ਤੁਸੀਂ ਮਿਲਾਉਂਦੇ ਹੋ ਜਦੋਂ ਕਿਰਪਾ ਕਰਦੇ ਹੋ।
ਧੰਨ ਧੰਨ ਤੇ ਧੰਨ ਜਾਨ ਜੇ ਕਿਰਪਾਲ ਹਰ ਹਰ ਭਇਓ।
ਹਜ਼ੂਰ ਕਹਿੰਦੇ ਪਿੱਛੇ ਪਿਛਲੇ ਸਮੇਂ ਚ ਵੀ ਉਹ ਜਨ ਧਨ ਸੀ, ਭਾਗਾਂ ਵਾਲਾ ਸੀ, ਸਲਾਹੁਣ ਯੋਗ ਸੀ, ਧਨਤਾ ਯੋਗ ਸੀ, ਹੁਣ ਵੀ ਤੇ ਅੱਗੇ ਨੂੰ ਵੀ ਉਹ ਜਨ ਭਾਗਾਂ ਵਾਲੇ ਹੋਣਗੇ। ਸੋ ਮਨ ਬਾਣੀ ਸਰੀਰ ਕਰਕੇ ਉਹ ਧਨਤਾ ਯੋਗ ਸਲਾਹੁਣੇ ਯੋਗ ਭਗਤ ਹਨ, ਜਿਹੇ ਕਿਰਪਾਲ ਹਰ ਹਰ ਭਇਓ, ਜਿਨ੍ਹਾਂ ਦੇ ਉੱਪਰ ਹਰੀ ਪਰਮੇਸ਼ਰ ਦੁੱਖਾਂ ਨੂੰ ਹਰਨ ਵਾਲੇ, ਸੋ ਅੰਤ ਨੂੰ ਸੰਸਾਰ ਨੂੰ ਹਰੀ ਹਰ ਨਾਸ ਕਰਨ ਵਾਲੇ ਵਾਹਿਗੁਰੂ ਜੀ, ਜਿਨ੍ਹਾਂ ਤੇ ਕਿਰਪਾਲੂ ਦਿਆਲੂ ਹੋਏ, ਉਹ ਪਿੱਛੇ ਵੀ ਧੰਨ ਸਨ, ਹੁਣ ਵੀ ਅੱਗੇ ਨੂੰ ਵੀ ਹੋਣਗੇ। ਮਨ ਬਾਣੀ ਸਰੀਰ ਕਰਕੇ ਸਲਾਹੁਣੇ ਯੋਗ ਹਨ, ਜਿਨ੍ਹਾਂ ਤੇ ਵਾਹਿਗੁਰੂ ਜੀ ਤੁਸੀਂ ਕਿਰਪਾਲੂ ਹੋਏ ਹੋ।
ਹਰ ਗੁਰੂ ਨਾਨਕ ਜਿਨ ਪਰਸਿਓ ਸੇ ਜਨਮ ਮਰਨ ਦੁਖੇ ਰਹਿਓ।
ਐਸੇ ਹਰੀ ਦਾ ਸਰੂਪ ਸਰਗੁਣ ਸਤਿਗੁਰ ਨਾਨਕ ਦੇਵ ਮਹਾਰਾਜ। ਗੁਰੂ ਨਾਨਕ ਜਿਨ ਸੁਣਿਆ ਪੇਖਿਆ ਸੇ ਫਿਰ ਗੁਰਬਾਸ ਨਾ ਪਰਿਆ ਰੇ। ਸੋ ਸੱਚੇ ਪਾਤਸ਼ਾਹ ਗੁਰੂ ਨਾਨਕ ਸਾਹਿਬ ਮਹਾਰਾਜ ਜਿਨ੍ਹਾਂ ਨੇ ਪਰਸੇ ਹਨ, ਜਿਨ੍ਹਾਂ ਨੂੰ ਸ਼ੋਅ ਪ੍ਰਾਪਤ ਹੋ ਗਈ ਮੇਰੇ ਗੁਰਦੇਵ ਦੀ, ਜਿਨ੍ਹਾਂ ਦੇ ਉੱਪਰ ਇੱਕ ਵਾਰੀ ਨਜ਼ਰ ਪੈ ਗਈ ਮਿਹਰ ਦੀ, ਜਿਨ੍ਹਾਂ ਤੇ ਕਿਰਪਾ ਭਰਿਆ ਹੱਥ ਸਿਰ ਤੇ ਰੱਖ ਦਿੱਤਾ, ਜਿਹੜੇ ਗੁਰੂ ਨਾਨਕ ਸਾਹਿਬ ਦੇ ਚਰਨਾਂ ਦੀ ਸ਼ੋਅ ਨੂੰ ਇੱਕ ਵਾਰੀ ਸ਼ੋਅ ਕੇ ਲੰਘ ਗਏ, ਸੇ ਜਨਮ ਮਰਨ ਦੋਥੇ ਰਹਿਓ। ਉਹ ਸੇ ਉਹ ਬਹੁ ਵਚਨ ਹੈ, ਉਹ ਜੀਵ ਉਹ ਭਗਤ ਤੋਂ ਸੇਵਕ ਜੰਮਣ ਮਰਨ ਦੋਵਾਂ ਤੋਂ ਰਹਿ ਗਏ, ਰਹਿਤ ਹੋ ਗਏ। ਜੰਮਣ ਮਰਨ ਦਾ ਤਿੰਨ ਕਹੋ ਜੋ ਹਰ ਲੜ ਲੱਗ, ਜੋ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੇ ਹੋ ਗਏ ਨਾ, ਉਹ ਜੰਮਣ ਮਰਨ ਤੋਂ ਰਹਿਤ ਹੋ ਗਏ, ਉਹਨਾਂ ਦਾ ਜੰਮਣਾ ਮਰਨਾ ਆਉਣਾ ਜਾਣਾ ਮਿਟ ਗਿਆ।
ਸੱਤ ਸੱਤ ਹਰ ਸੱਤ ਸੱਤ ਸੱਤੇ ਸੱਤ ਬਣੀਆਂ।
ਹੇ ਅਕਾਲ ਪੁਰਖ ਵਾਹਿਗੁਰੂ ਜੀ, ਪਿਛਲੇ ਸਮੇਂ ਦੌਰਾਨ ਵੀ ਤੁਸੀਂ ਸੱਤ ਸਰੂਪ ਸੀ। ਇੱਕ ਸੱਤ ਹੁੰਦਾ ਹੈ ਸੱਸਾ ਤੇ ਤੱਤਾ ਮੁਗਦੇ ਹੋਣ, ਉਹ ਜਿਵੇਂ ਮਰਦਾਂ ਵਾਸਤੇ ਜੱਤ ਹੈ ਤੇ ਬੀਬੀਆਂ ਵਾਸਤੇ ਸੱਤ ਹੁੰਦਾ ਹੈ, ਸੋ ਯਾਨੀ ਚਰਿੱਤਰ। ਔਰ ਇਸੇ ਪ੍ਰਕਾਰ ਇੱਕ ਸੱਤ ਸੱਤੇ ਨੂੰ ਔਂਕੜ ਵਾਲਾ ਆਉਂਦਾ ਬਾਣੀ ਚ, ਉਹਦਾ ਅਰਥ ਹੈ ਦਾਨ। ਇੱਕ ਸੱਸਾ ਤੱਤੇ ਨੂੰ ਸਿਹਾਰੀ ਹੈ, ਇਹਦਾ ਅਰਥ ਹੈ ਸੱਤ ਸਰੂਪ, ਜਿਹੜਾ ਪਹਿਲਾਂ ਵੀ ਸੀ ਹੁਣ ਵੀ ਤੇ ਅੱਗੇ ਨੂੰ ਹੋਵੇਗਾ। ਤ੍ਰੈਈ ਕਾਲ ਆਬਾਦ, ਤ੍ਰੈਈ ਕਾਲ ਦਾ ਮਤਲਬ ਤਿੰਨਾਂ ਸਮਿਆਂ ਵਿੱਚ ਜਿਸਦਾ ਨਾਸ ਨਾ ਹੋਵੇ, ਭੂਤ ਵਰਤਮਾਨ ਤੇ ਭਵਿੱਖਤ ਸਮੇਂ 'ਚ ਸਦਾ ਰਹਿਣ ਵਾਲਾ ਜੋ ਹੈ ਸੱਤ ਪਰਮੇਸ਼ਰ ਹੈ, ਉਹਦਾ ਨਾਮ ਸੱਤ ਹੈ। ਕਹਿੰਦੇ ਹੇ ਵਾਹਿਗੁਰੂ ਜੀ ਸੱਤ ਸੱਤ ਹਰ ਸੱਤ। ਹਰੀ ਜੀ ਪਿੱਛੇ ਵੀ ਸੱਤ ਸਰੂਪ ਸੀ ਤੁਸੀਂ, ਹੁਣ ਵੀ ਸੱਤ ਸਰੂਪ ਹੋ, ਸੱਤ ਸੱਤੇ ਸੱਚ ਸੱਚ ਹੀ ਹੋ ਸਦਾ, ਸੱਤ ਬਣੀਆਂ ਸੱਤ ਪੁਰਖ ਇੰਜ ਕਹਿੰਦੇ ਨੇ ਮਹਾਤਮਾ ਜਾਂਦੇ ਕਹਿੰਦੇ ਆ ਰਹੇ ਨੇ, ਤੇ ਤੁਸੀਂ ਪਿੱਛੇ ਵੀ ਹੁਣ ਵੀ ਤੇ ਅੱਗੇ ਨੂੰ ਵੀ ਸੱਤ ਸਰੂਪ ਹੋਵੋਗੇ, ਨਾਸ ਤੋਂ ਰਹਿਤ ਹੋ।
ਦੂਸਰ ਆਨ ਨਾ ਅਵਰ ਪੁਰਖ ਪਉ ਰਤਨ ਸੁਣੀਆਂ।
ਤੁਹਾਡੇ ਵਰਗਾ ਦੂਸਰਾ ਹੋਰ ਨਾ ਅਵਰ, ਨਾ ਦੂਜਾ ਹੋਰ ਕੋਈ ਨਹੀਂ, ਅਵਰ ਮਤਲਬ ਕੋਈ, ਆਨ ਹੋਰ ਦੂਸਰ, ਦੂਸਰਾ ਕੋਈ ਹੋਰ ਤੁਹਾਡੇ ਵਰਗਾ ਨਾ ਪਿੱਛੇ ਹੋਇਆ ਹੈ, ਨਾ ਹੁਣ ਹੈ, ਨਾ ਅੱਗੇ ਨੂੰ ਹੋਵੇਗਾ। ਜਿਵੇਂ ਸਤਿਗੁਰੂ ਨਾਨਕ ਦੇਵ ਮਹਾਰਾਜ ਪ੍ਰਗਟ ਹੋਣ ਵੇਲੇ ਜਿਹੜੇ ਸਨਾਤਨ ਮਤ ਦੇ ਵਿਦਵਾਨ ਸਨ, ਉਹਨਾਂ ਦੇ ਅੰਦਰ ਬੜਾ ਵੱਡਾ ਝਗੜਾ ਪਿਆ ਹੋਇਆ ਸੀ ਪਰਮਾਤਮਾ ਦੇ ਸਰੂਪ ਬਾਰੇ। ਜੋ ਨਿਰਗੁਣ ਬ੍ਰਹਮ ਨੂੰ ਜਪਣ ਵਾਲੇ ਸੀ ਉਹ ਸਰਗੁਣ ਦੇ ਉਪਾਸ਼ਕਾਂ ਦਾ ਵਿਰੋਧ ਕਰਦੇ ਸਨ, ਸਰਗੁਣ ਨੂੰ ਜਪਣ ਵਾਲੇ, ਆਰਾਧਣ ਵਾਲੇ, ਧਿਆਨ ਲਾਉਣ ਵਾਲੇ ਨਿਰਗੁਣ ਦੇ ਉਪਾਸ਼ਕਾਂ ਦੇ ਵਿਰੋਧੀ ਸਨ। ਫਿਰ ਸਰਗੁਣ ਦੇ ਜਿਹੜੇ ਅਨੇਕਾਂ ਰੂਪ ਉਹਨਾਂ ਕਲਪਿਤ ਕੀਤੇ ਸੀ, ਕ੍ਰਿਸ਼ਨ ਜੀ, ਰਾਮ ਜੀ ਦੇ ਰੂਪ ਚ, ਵਿਸ਼ਨੂੰ ਦੇ ਰੂਪ ਚ, ਉਹ ਇੱਕ ਦੂਜੇ ਦਾ ਵਿਰੋਧ ਕਰ ਰਹੇ ਸਨ। ਇਸੇ ਤਰ੍ਹਾਂ ਜਿਹੜਾ ਓਅੰਕਾਰ ਅੱਖਰ ਹੈ, ਓਅੰਕਾਰ ਕਹਿ ਲਓ ਜਾਂ ਓਅੰਕ ਕਹਿ ਲਓ, ਇਹਦੇ ਵਿੱਚ ਵੀ 63 ਪ੍ਰਕਾਰ ਦਾ ਵਿਦਵਾਨਾਂ ਨੇ ਭੇਦ ਖੜਾ ਕੀਤਾ ਹੋਇਆ ਸੀ। ਉਹ ओनम ओवं ओ नमो। सो इस प्रकार ये भेद सी जो गुरु नानक साहब ने एकाल आगे मेड़ता है। इस प्रकार सच्चे पातशाह कहते हैं उस रब का कोई शरीक नहीं, उहदे वर्गा कोई दूजा नहीं होया। पुरख पौरातन सुनी है, आप पुरातन पुरख सुनी जाते सच्चे पातशाह सुनी दे हो। पुरातन पुरख आदि युगादि होंदा आया, पुराना समझ तो आरंभ होया। पुरातन तो उन्हूं कहा जाता ना, पुराना समाज में समय की हद शुरू हुई है, जो युग शुरू होए ने उदों भी पुरातन सुनी दे सच्चे पातशाह। सदा सदा वास्ते हो।
अमृत हर को नाम लैत मन सब सुख पाए।
कहते हरि परमात्मा का जो नाम है वो अमृत वर्गा मिठा है। मृत्यु तो मौत तो रहत करन वाला हरि का नाम है। जेड़े लेंदे हन परमेश्वर के नाम नू मतलब उचारदे ने मन सब सुख पाए, उन्होंने मन के अंदर सारे सुखों की प्राप्ति कर ली।
गेह रसन चाख्यो तेह जन त्रिपत अगाए।
जेह जिन्हां ने रसना जबान दे नाल जप जप के परमेश्वर के नाम नू ते इस नाम के स्वाद नू चख्या है, तेह जन त्रिपत अगाए, वो जन त्रिपत हो गए लोक परलोक के पदार्थों वालों। सो लोग परलोक दे सुखां वालों अगाए रज गए, किसी प्रकार की तृष्णा ना रह गई।
जेह ठाकर सो प्रसन्न भयो सतसंगत तेह प्यार।
जिन्हां दे उपर ठाकुर परमेश्वर मालक पैदा करन वाला पालन वाला ते संघार करन वाला जो है वह है वाहिगुरु, इस करके उन्हूं ठाकुर कहा। ठाकुर दा अर्थ है मालक। जिन्हां दे उपर ठाकुर मालक परमेश्वर सो भली प्रकार प्रसन्न होया है, ये रब की प्रसन्नता की निशानी दस रहे हैं। आम तौर पर समाज में समझा जाता है कि फलाने घर से रब बड़ा मेहरबान, क्यों जी कहते उत्थे पदार्थ बड़े ने, उन्हां दे घर से सुख बड़ा माया बड़ी है, औलाद आग्याकार है, कहते रब की कृपा की निशानी है। पर महाराज कह रहे हैं गुरु नानक साहब गुरु अर्जन साहब के नहीं, जिन्हां दे उपर ठाकुर प्रसन्न होया ना चंगी तरह प्रसन्न होया वाहिगुरु, उन्हां नूं की मिलिया सतसंगत ते प्यार। सतसंगत दे नाल तिन्हां दा प्यार पै गया, ये वाहिगुरु की कृपा की निशानी है। क्योंकि वचन कीते है सुंदर सेज अनेक सुख रस भोगण पूरे, ग्रह सोने चंदन सुगंध लाए मोती हीरे, मन इशे सुख माणदा किस नाहे विसूरे, सो प्रभ चेतना आवे विष्टा के कीरे, दिन हर नाम न सांत होए कित विद मन तीरे। हजूर कहते हैं सुंदर शेजा होण मखमली, अनेक सुख होण भोगण नू रस का सारे मौजूद होण घरां च, हर प्रकार दे रस भोगदा होवे सुंदर सेज अनेक सुख रस भोगण पूरे, ग्रह सोयन सोने दे स्वर्ण दे महलां विच वसदा होए, ग्रह सोयन चंदन सुगंध चंदन दा छिड़का कर रोज महलां विच उहदे नौकर चाकर, मोतियां हीरियां दीयां लड़ियां लटक रहीआं होण उस घर विच, मन दी इच्छा दे मुताबिक सुख माणदा होए, कोई चिंता झोरा उहदे नेड़े ना आउंदा होए। कहिंदे जे उह परमात्मा चेते ना आया इहो जे सुख मानण वाला व्यक्ति दिष्टा गंदगी का कीड़ा ही, इहदों वध कुछ नहीं। क्यों महाराज इंज क्यों कहिंदे हो? तां हजूर कहिंदे बिन हर नाम ना शांत होए, बिना हरि परमात्मा दे नाम तो अंदर शांति नहीं आ सकती। कित बिद मन धीरे, मन किवें धीरज फड़ सकदा? इस करके परमात्मा की प्रसन्नता की निशानी हजूर दस रहे ने, जिन्हां ते ठाकुर भली प्रकार प्रसन्न होया ना खुश हो गया, जिन्हां नूं अपना लिया उसने, उन्हां दा सतसंगत नाल प्यार बन गया।
हर गुरु नानक जिन परतियो तिन सब कुल कियो उधार।
हरि दा प्रतख स्वरूप सतगुरु नानक देव महाराज जिन्हां ने परसे हन, जिन्हां नूं शुभ प्राप्त होई गुरु नानक साहब दे कदमां दी, उन्हां ने अपनियां सारियां कुलां दा उधार कर लिया है।
सच सभा दी बाण सच सच्चे तह धरियो।
अकाल पुरख वाहिगुरु की जिहड़ी सभा है वह सच्ची है, दीवान उहदा दरबार सच्चा है। सच्चे पह धरियो, अपना आप सच्चे गुरु दे कोल उहने रख्या होया लुकाया होया। सो ਸਤਿਗੁਰ ਵਿੱਚ ਆਪ ਰੱਖੇ ਹੋਣ ਕਰ ਪ੍ਰਗਟ ਆਪ ਸੁਣਾਇਆ। ਆਸਾ ਦੀ ਵਾਰ ਸਤਿਗੁਰੂ ਦੇ ਵਿੱਚ ਆਪਣਾ ਆਪ ਟਿਕਾਇਆ ਤੇ ਬਚਨ ਕੀਤਾ ਕਿ ਪ੍ਰਗਟ ਕਰਕੇ ਸੁਣਾ ਗੁਰੂ ਨਾਨਕ ਸਾਹਿਬ ਦੁਨੀਆਂ ਨੂੰ। ਇਸ ਪ੍ਰਕਾਰ ਸੱਚੇ ਗੁਰੂ ਦੇ ਕੋਲ ਆਪਣਾ ਆਪ ਰੱਖਿਆ ਹੋਇਆ।
ਸੱਚਾ ਤਖਤ ਨਿਵਾਸ ਸੱਚ ਤਪਾਵਸ ਕਰਿਉ।
ਉਸ ਪਰਮਾਤਮਾ ਦਾ ਜਿਹੜਾ ਨਿਵਾਸ ਆ ਸੱਚੇ ਆਸਣ ਤੇ ਹੈ, ਸੱਚਾ ਟਿਕਾਣਾ ਹੈ ਉਸ ਵਾਹਿਗੁਰੂ ਦਾ। ਸੱਚੇ ਤਖਤ ਉੱਪਰ ਉਸਦਾ ਨਿਵਾਸ ਹੈ, ਭਾਵ ਕੋਈ ਦੁਨਿਆਵੀ ਤਖਤ ਨਹੀਂ ਉਹਦਾ, ਝੂਠਾ ਤਖਤ ਨਹੀਂ ਵੀ ਅੱਜ ਤਖਤ ਤੇ ਬੈਠਾ ਹੈ, ਆਪਣੇ ਨਾਮ ਦੀ ਸਾਈ ਸਫੇਦੀ ਵਰਤ ਰਿਹਾ ਹੈ, ਆਪਣੇ ਨਾਂ ਦੇ ਬੱਸ ਅੱਡੇ ਕੂਲਾਂ ਦਰਿਆ ਤੇ ਏਅਰਪੋਰਟ ਬਣਾ ਰਿਹਾ ਹੈ। ਕੱਲ ਨੂੰ ਨਵਾਂ ਬਾਦਸ਼ਾਹ ਆਇਆ, ਇਹ ਤਖਤ ਨੂੰ ਤਖਤੇ ਨੂੰ ਛੱਡ ਕੇ ਤਖਤੇ ਤੇ ਪੈ ਗਿਆ, ਦੂਜਾ ਇਹਦੇ ਸਿਰ ਤੇ ਪੈਰ ਰੱਖ ਕੇ ਤਖਤੇ ਤਖਤ ਤੇ ਚੜ ਗਿਆ, ਇਹਦਾ ਨਾਮ ਇਹਦੀ ਸਾਈ ਸਫੇਦੀ ਮੇੜ ਦਿੱਤੀ, ਆਪਣਾ ਨਾਮ ਚਲਾ ਦਿੱਤਾ, ਆਪਣੇ ਨਾਂ ਦੇ ਸਿੱਕੇ ਤੇ ਮੋਹਰਾਂ ਜਾਰੀ ਕਰ ਦਿੱਤੀਆਂ। ਵਾਹਿਗੁਰੂ ਦਾ ਤਖਤ ਐਸਾ ਨਹੀਂ, ਵਾਹਿਗੁਰੂ ਦਾ ਸੱਚੇ ਤਖਤ ਉੱਪਰ ਨਿਵਾਸ ਹੈ, ਨਿਰਹਲ ਤਖਤ ਹੈ ਜਿਹਨੇ ਕਦੇ ਨਾਸ ਨਹੀਂ ਹੋਣਾ। ਸੱਚ ਤਪਾਵਸ ਕਰਿਓ ਤੇ ਵਾਹਿਗੁਰੂ ਦੇ ਘਰ ਵਿੱਚ ਨਿਆਂ ਵੀ ਸੱਚਾ ਹੈ। ਦੁਨੀਆਂ ਦੇ ਬਾਦਸ਼ਾਹ ਵੱਢੀ ਲੈ ਕੇ ਜਾਂ ਫਰਮਾਇਸ਼ਾਂ ਕਰਕੇ ਅਨਿਆਂ ਕਰਦੇ ਨੇ, ਪਰ ਵਾਹਿਗੁਰੂ ਦੇ ਘਰ ਦਾ ਨਿਆਂ ਸੱਚਾ ਹੈ। ਉੱਥੇ ਹਿਰਦੇ ਦੀਆਂ ਗੁਪਤ ਗੱਲਾਂ ਛਪਾਈਆਂ ਨੇ ਜਾਣਗੀਆਂ, ਸੱਚਾ ਨਿਆਂ ਹੋਵੇਗਾ।
ਸੱਚ ਸਿਰਜਿਓ ਸੰਸਾਰ ਆਪ ਆਪ ਭੁੱਲ ਨਾ ਭੁੱਲੋ।
ਉਸ ਸੱਚ ਸਰੂਪ ਵਾਹਿਗੁਰੂ ਨੇ ਆਪਣੇ ਰੂਪ ਤੋਂ ਸੰਸਾਰ ਨੂੰ ਸਿਰਜਿਆ। ਇਹ ਸੰਸਾਰ ਨਾਸਵਾਨ ਵੀ ਹੈ, ਪਰ ਇਹ ਜਗ ਸੱਚਾ ਕੀ ਹੈ ਕੋਠੜੀ, ਸੱਚੇ ਕਾ ਵਿੱਚ ਵਾਸ। ਇਹ ਨੇਤਰੋ ਮੇਰੇ ਉਹ ਹਰ ਤੁਮ ਮੈਂ ਜੋਤ ਭਰੀ, ਹਰ ਦਿਨ ਅਵਰ ਨਾ ਦੇਖੋ ਕੋਈ। ਇਹ ਸੱਚੇ ਦੇ ਰਤਨ ਕਰਕੇ ਸੱਚਾ ਹੀ ਹੈ ਨਾਸਵਾਨ, ਪਰ ਕਿਉਂਕਿ ਉਹਦੀ ਖੇਡ ਹੈ ਨਾ, ਇਸ ਕਰਕੇ ਉਹਦੀ ਖੇਡ ਸੱਚੀ ਹੈ। ਇਹ ਸੱਚ ਸਰੂਪ ਪਰਮਾਤਮਾ ਨੇ ਸੰਸਾਰ ਸੱਚਾ ਹੀ ਸਿਰਜਿਆ। ਆਪ ਅਭੁੱਲ ਨਾ ਭੁੱਲੋ, ਆਪ ਅਭੁੱਲ ਸਰੂਪ ਹੈ, ਭੁੱਲਣੇ ਅੰਦਰ ਸਭ ਕੋ ਅਭੁੱਲ ਗੁਰੂ ਕਰਤਾਰ, ਨਾ ਭੁੱਲੋ ਕਦੇ ਵੀ ਉਹ ਭੁੱਲਦਾ ਨਹੀਂ, ਹੋਰ ਸਾਰੇ ਭੁੱਲ ਜਾਂਦੇ ਹਨ।
ਰਤਨ ਨਾਮ ਅਪਾਰ ਕੀਮ ਨਾ ਪਵੈ ਅਮੁੱਲੋ।
ਕਹਿੰਦੇ ਪਰਮੇਸ਼ਰ ਅਕਾਲ ਪੁਰਖ ਦਾ ਜਿਹੜਾ ਨਾਮ ਹੈ ਨਾ ਸੱਜਣਾ, ਉਹ ਵੀ ਉਸ ਰੱਬ ਵਰਗਾ ਹੀ ਹੈ, ਰਤਨ ਵਰਗਾ। ਰਤਨ ਦੇ ਅਰਥ ਨੇ ਜਿਸ ਨੂੰ ਪ੍ਰਾਪਤ ਕਰਕੇ ਕਿਸੇ ਹੋਰ ਚੀਜ਼ ਨਾਲ ਰਤ ਨਾ ਪ੍ਰੀਤੀ ਨਾ ਰਹਿ ਜਾਏ, ਇਸ ਕਰਕੇ ਅਮੋਲਕ ਚੀਜ਼ ਦਾ ਨਾਮ ਰਤਨ ਹੈ। ਦੁਨੀਆਂ ਦੇ ਜਿਹੜੇ ਬਾਹਰੀ ਰਤਨ ਹੈ ਪੱਥਰ ਦੇ, ਇਹਨਾਂ ਦਾ ਕਈ ਪਵਾੜੇ ਪਾਏ, ਕਈ ਕਤਲੇਆਮ ਹੋਏ, ਸੋ ਕਈ ਤਰ੍ਹਾਂ ਦੇ ਜ਼ੁਲਮ ਕਰਾਏ, ਪਰ ਪਰਮੇਸ਼ਰ ਦਾ ਨਾਮ ਐਸਾ ਨਹੀਂ ਹੈ, ਉਹ ਮੈਲਾਂ ਨੂੰ ਮੇਟਣ ਵਾਲਾ ਹੈ। ਰਤਨ ਨਾਮ ਅਪਾਰ ਬਹੁਤਾ ਹੀ ਅਮੋਲਕ ਹੈ। ਕੀਮ ਨਾ ਪਵੈ ਅਮੁੱਲੋ, ਕਿਸੇ ਚੀਜ਼ ਨਾਲ ਉਸਦੀ ਕੀਮਤ ਨਹੀਂ ਪਾਈ ਜਾ ਸਕਦੀ। ਕਬੀਰ ਜੀ ਕਹਿੰਦੇ ਕੰਚਨ ਸਿਉਂ ਪਾਈਐ ਮੈਂ ਤੋਲ, ਮਨ ਦੇ ਰਾਮ ਲਿਆ ਹੈ ਮੋਲ। ਸੰਮਣ ਦੇ ਘਰ ਜਦੋਂ ਗੁਰੂ ਅਰਜਨ ਸਾਹਿਬ ਗਏ ਨੇ ਨਾ, ਜਿਹਨੇ ਆਪਣੇ ਪੁੱਤਰ ਦਾ ਸਿਰ ਵੱਢ ਕੇ ਲਾਸ਼ ਤੇ ਕੱਪੜਾ ਪਾਇਆ ਹੋਇਆ ਸੀ ਪੁੱਤਰ ਤੇ ਚੜ੍ਹਾਈ ਕਰਨ ਤੋਂ, ਸੋ ਛੁਪਾਇਆ ਹੋਇਆ ਸੀ ਸਤਿਗੁਰਾਂ ਤੋਂ, ਭਾਈ ਉਹ ਨਾ ਹੋਵੇ ਮਹਾਰਾਜ ਪ੍ਰਸ਼ਾਦਾ ਹੀ ਨਾ ਛਕਣ। ਹਜ਼ੂਰ ਨੇ ਉਹਦੇ ਪੁੱਤਰ ਨੂੰ ਆਵਾਜ਼ ਮਾਰੀ, ਕਹਿਣ ਲੱਗੇ ਮਹਾਰਾਜ ਉਹ ਤਾਂ ਸਦਾ ਦੀ ਨੀਂਦ ਸੌਂ ਚੁੱਕਾ। ਕਹਿੰਦੇ ਨਹੀਂ, ਸੱਦੋ, ਜੇ ਮੂਸਣ ਆਵੇਗਾ ਤਾਂ ਪ੍ਰਸ਼ਾਦਾ ਛਕਣਾ। ਜਦੋਂ ਆਇਆ ਚੱਲ ਕੇ ਤਾਂ ਸੰਮਣ ਨੂੰ ਸੰਬੋਧਿਤ ਹੁੰਦੇ ਹੋਏ ਸਤਿਗੁਰੂ ਅਰਜਨ ਦੇਵ ਕਹਿਣ ਲੱਗੇ, ਸੰਮਣ ਜੀ, ਸੰਮਨ ਜੋ ਇਸ ਪ੍ਰੇਮ ਕੀ ਦਮ ਕੇ ਉਹ ਹੋਤੀ ਸਾਟ, ਰਾਵਣ ਹੋਤੇ ਸੋ ਰੰਕ ਨਾ ਜਿਨ ਸਿਰ ਦੀਨੇ ਕਾ। ਰਾਵਣ ਕੋ ਕੰਗਾਲ ਨਹੀਂ ਸੀ ਸੰਮਣਾ, ਜਿਹਦੇ ਸੋਨੇ ਦੀ ਲੰਕਾ ਸੀ ਜਿਹਦੇ ਪਾਸ, ਇੱਕ ਲੱਖ ਕੂਦ ਸਵਾ ਲੱਖ ਨਾਤੀ, ਲੱਖ ਪੁੱਤਰ ਤੇ ਸਵਾ ਲੱਖ ਜਿਹਦਾ ਪੋਤਰਾ ਸੀ, ਸਾਰੀ ਲੰਕਾ ਦਾ ਰਾਜ ਸੀ ਜਿਹਦੇ ਕੋਲ, ਸੋਨੇ ਦੀ ਲੰਕਾ ਸੀ, ਉਹ ਕੰਗਾਲ ਨਹੀਂ ਸੀ। ਪਰ ਸ਼ਿਵ ਨੂੰ ਪ੍ਰਸੰਨ ਕਰਨ ਵਾਸਤੇ ਉਹਨੂੰ ਸਿਰ ਵੱਢ ਵੱਢ ਕੇ ਅਰਪਣ ਕਰਨੇ ਪਏ ਸਨ। ਇਸ ਕਰਕੇ ਪ੍ਰੇਮ ਦਾ ਮੁੱਲ ਕੁਝ ਦਮੜੇ ਨਹੀਂ ਹੈ, ਪ੍ਰੇਮ ਦਾ ਮੁੱਲ ਕੋਈ ਧਨ ਪਦਾਰਥ ਦੌਲਤਾਂ ਨਹੀਂ ਹਨ, ਪ੍ਰੇਮ ਦਾ ਮੁੱਲ ਆਪਾ ਵਾਰਨਾ ਹੈ। ਤਨ ਮਨ ਧਨ ਸਭ ਸੌਂਪ ਗੁਰ ਕੋ ਹੁਕਮ ਮੰਨਿਆ ਪਾਈ ਹੈ। ਪਰਮੇਸ਼ਰ ਦਾ ਨਾਮ ਰਤਨ ਵਾਂਗ ਅਮੋਲਕ ਹੈ, ਇੱਕ ਅੰਗੀ ਪ੍ਰਮਾਣ ਹੈ ਕਿ ਅਮੋਲਕ ਰਤਨ ਪਰਮੇਸ਼ਰ ਦਾ ਨਾਮ ਹੈ, ਜਿਸ ਦੀ ਕਿਸੇ ਮੁੱਲ ਤੋਂ ਕੀਮਤ ਨਹੀਂ ਪਾਈ ਜਾ ਸਕਦੀ, ਐਸਾ ਅਮੁੱਲੀਕ ਹੈ।
ਜਿਸ ਕਿਰਪਾਲ ਹੋਇਓ ਗੋਬਿੰਦ,
ਜਿਸ ਦੇ ਉੱਪਰ ਕਿਰਪਾਲੂ ਜਾਲੂ ਹੋਏ ਹਨ ਗੋਬਿੰਦ ਪਰਮੇਸ਼ਰ,
ਸਰਵ ਸੁਖ ਤਿੰਨਹੂੰ ਪਾਏ,
ਸਾਰੇ ਸੁਖ ਬਾਹਰੀ ਵੀ ਤੇ ਆਤਮਕ ਵੀ ਉਹਨਾਂ ਗੁਰਮੁਖਾਂ ਨੇ ਪ੍ਰਾਪਤ ਕੀਤੇ ਹਨ।
ਹਰ ਗੁਰੂ ਨਾਨਕ ਜਨ ਪਰਸਿਓ ਤੇ ਫਿਰ ਤੇ
ਬਾਹਰ ਫਿਰ ਜੋਨ ਨਾ ਆਏ।
ਹਰੀ ਦਾ ਪ੍ਰਤੱਖ ਰੂਪ ਸਤਿਗੁਰ ਨਾਨਕ ਦੇਵ ਮਹਾਰਾਜ ਜਿਨ੍ਹਾਂ ਨੇ ਪਰਸੇ ਹਨ, ਜਿਨ੍ਹਾਂ ਨੇ ਦਰਸ਼ਨ ਕੀਤੇ ਨੇਤਰਾਂ ਨਾਲ ਭਾਵਨਾ ਨਾਲ, ਉਹ ਬੋੜੋ ਦੁਬਾਰਾ ਫਿਰ ਜੂਨਾਂ ਵਿੱਚ ਨਹੀਂ ਆਏ ਹਨ।
ਕਵਨ ਜੋਗ ਕੌਣ ਗਿਆਨ ਧਿਆਨ, ਕਵਨ ਵਿਦ ਉਸਤ ਕਰੀਏ।
ਸੱਚੇ ਪਾਤਸ਼ਾਹ ਕਿਹੜੀ ਯੋਗ ਦੀ ਯੁਗਤੀ ਹੈ ਜਿਸ ਯੋਗ ਨੂੰ ਕਮਾ ਕੇ ਤੇਰੀ ਪ੍ਰਾਪਤੀ ਕਰ ਸਕੀਏ। ਉਹ ਕਿਹੜਾ ਗਿਆਨ ਹੈ ਜਿਸ ਨੂੰ ਪੜ੍ਹ ਪੜ੍ਹ ਕੇ ਉਸਦੇ ਅਨੁਸਾਰ ਚੱਲ ਕੇ ਤੇਰੀ ਪ੍ਰਾਪਤੀ ਹੋ ਸਕੇ। ਉਹ ਕਿਹੜਾ ਧਿਆਨ ਹੈ, ਕਿਹੜੇ ਸਰੂਪ ਦਾ, ਕਿਸ ਤਰ੍ਹਾਂ ਜੋੜੀਏ ਸੁਰਤੀ ਨੂੰ ਤ੍ਰਿਕੁਟੀ ਵਿੱਚ ਦਸੋਂ ਦੁਆਰ ਚ ਕਿ ਜਾਂ ਨਾਭੀ ਵਾਲੇ ਥਾਂ ਤੇ ਧਰਤੀ ਦਾ ਧਿਆਨ ਧਰੀਏ ਕਿ ਸਮਾਨ ਦਾ। ਕਿਹੜਾ ਗਿਆਨ ਧਿਆਨ ਹੈ ਸੱਚੇ ਪਾਤਸ਼ਾਹ, ਕਮਨ ਵਿੱਚ ਉਸਤਤ ਕਰੀ ਹੈ, ਕਿਹੜੀ ਵਿਧੀ ਢੰਗ ਤਰੀਕਾ ਜਿਸ ਕਰਕੇ ਤੁਹਾਡਾ ਜਸ ਕੀਤਾ ਜਾ ਸਕੇ।
ਸਾਧਕ ਤੇਤੀਸ ਕੋਰ ਸਿਰ ਕੀਮ ਨਾ ਪਰੀਆ।
ਸਿੱਧ ਸਾਧਨਾ ਕਰਕੇ ਫਤਿਹਯਾਬੀ ਜਿਨ੍ਹਾਂ ਨੇ ਹਾਸਲ ਕੀਤੀ, ਸਿੱਧੀ ਹੁੰਦੀ ਹੈ ਫਤਿਹਯਾਬੀ, ਜਿੱਤ, ਮੁਕਾਮ ਤੇ ਟਿਕਾਣੇ ਤੇ ਪਹੁੰਚ ਜਾਣਾ। ਉਸ ਤਰ੍ਹਾਂ ਗੋਰਖ ਦੇ ਜਿਹੜੇ ਚੇਲੇ 84 ਸਿੱਧ ਮੰਨੇ ਨੇ ਵੀ ਉਹ ਸਿੱਧੀ ਨੂੰ ਪ੍ਰਾਪਤ ਹੋਏ ਨੇ। ਅਸਲ ਵਿੱਚ ਉਹਨਾਂ ਨੂੰ ਰਿੱਧੀ ਸਿੱਧੀ ਜਿਹੜੀ ਪ੍ਰਾਪਤ ਹੋਈ ਉਹਨੂੰ ਸਿੱਧੀ ਸਮਝ ਜਾਂਦੇ ਆ। ਇਹ ਸਤਪੁਰਸ਼ਾਂ ਦਾ ਕੀਤਾ ਹੋਇਆ ਅਰਥ ਹੈ ਕਿ ਸਿੱਧ ਕਲਿਆਣ ਨੂੰ ਪ੍ਰਾਪਤ ਹੋ ਚੁੱਕਾ, ਜਿਹਦਾ ਜੰਮਣਾ ਮਰਨਾ ਮਿਟ ਚੁੱਕਾ। ਸਿੱਧ ਸਾਧਕ ਸਾਧਨਾ ਕਰਨ ਵਿੱਚ ਲੱਗੇ ਹੋਏ ਜਗਿਆਸੂ, 33 ਕਰੋੜ 33 ਕਰੋੜ ਜਿਹੜੇ ਦੇਵਤੇ ਮੰਨੇ ਹਨ, ਸਾਰਿਆਂ ਦੇ ਕੋਲੋਂ ਤਿਰ ਕੀਮ ਨਾ ਭਰੀਆ। ਤਿਰ ਮੈਨੇ ਤਿਲ, ਤਿਲ ਜਿੰਨੀ ਥੋੜੇ ਮਾਤਰ ਵੀ ਤੇਰੀ ਕੀਮਤ ਨਹੀਂ ਪਾਈ ਜਾ ਸਕਦੀ।
ਬ੍ਰਹਮਾ ਦੇ ਸੰਕਾਦ ਸੇਤ ਗੁਣ ਅੰਤ ਨਾ ਪਾਏ।
ਬ੍ਰਹਮਾ ਆਦਿਕ ਬ੍ਰਹਮਾ ਵਿਸ਼ਨੂੰ ਸ਼ਿਵਜੀ ਤਿੰਨੇ ਸਮਝ ਲਓ। ਸੰਕਾਦ ਬ੍ਰਹਮਾ ਦੇ 4 ਪੁੱਤਰ ਨੇ, 5 ਸਾਲ ਦੀ ਉਮਰ ਵਿੱਚ ਹੀ ਰਹਿੰਦੇ ਨੇ ਸਦਾ। ਸਨਕ, ਸਨੰਦਨ, ਸਨਾਤਨ ਤੇ ਸਨਤ ਕੁਮਾਰ। ਅਗਲਾ ਗਿਣਦੇ ਨੇ ਸ਼ੇਖ, ਸ਼ੇਖ ਦਾ ਅਰਥ ਹੈ ਸ਼ੇਸ਼ ਨਾਗ। ਸੋ ਸ਼ੇਸ਼ ਨਾਗ ਦੇ ਕਹਿੰਦੇ 1000 ਮੂੰਹ ਹੈ, 2000 ਜਵਾਨਾਂ ਹਨ। 2000 ਜਵਾਨਾਂ ਨਾਲ ਨਿਤ ਨਵੇਂ ਨਾਮ ਪਰਮੇਸ਼ਰ ਦੇ ਉਚਾਰਦਾ। ਕਹਿੰਦੇ ਗਾਵੈ ਗੁਣ ਸੇਸ ਸਹਿ ਜੇ ਵਾਰਾ ਆਦਿ ਅੰਤ ਲਿਵ ਲਾਗ ਧੁਨਾ। ਦਸਮ ਪਾਤਸ਼ਾਹ ਨੇ ਲਿਖਿਆ ਦਵੈ ਸਹੰਸ ਰਸਨਾ ਸੁਹਾਈ, ਸੇਸ ਨਾ ਸਕੈ ਤਾਸ ਗੁਣ ਗਾਈ। ਤਾਂ ਵੀ ਮਹਾਰਾਜ ਤੇਰੇ ਪੂਰੇ ਗੁਣਾਂ ਨੂੰ ਤਾਂ ਨਹੀਂ ਨਾ ਗਾ ਸਕਿਆ ਅਜੇ ਤੱਕ। ਇਸ ਪ੍ਰਕਾਰ ਜਿਹੜਾ ਸ਼ੇਸ਼ ਨਾਗ ਹੈ ਉਹ ਵੀ ਗੁਣ ਗਾਉਂਦਾ ਹੋਇਆ ਤੇਰਾ ਅੰਤ ਨਹੀਂ ਪਾ ਸਕਿਆ।
ਅਗਹੋ ਗਹਿਓ ਨਹੀਂ ਜਾਏ, ਪੂਰਖ ਰੱਬ ਰਹਿਓ ਸਮਾਏ।
ਵਾਹਿਗੁਰੂ ਜੀ, ਤੁਸੀਂ ਹੋ ਅਗਹੋ ਸਰੂਪ, ਮਨ ਇੰਦਰੀਆਂ ਕਰਕੇ ਤੁਹਾਡੇ ਤੱਕ ਪਹੁੰਚ ਨਹੀਂ ਹੋ ਸਕਦੀ, ਤੁਹਾਨੂੰ ਗਹਿਓ ਪਕੜਿਆ ਨਹੀਂ ਜਾ ਸਕਦਾ। ਧਿਆਨ ਚ ਨਾ ਅੱਖਾਂ ਤੁਹਾਡੇ ਤੱਕ ਪਹੁੰਚ ਸਕਦੀਆਂ, ਨਾ ਅੱਖਾਂ ਦੇ ਧਿਆਨ ਚ ਆਉਂਦੇ ਹੋ, ਨਾ ਸੱਚੇ ਪਾਤਸ਼ਾਹ ਕੰਨਾਂ ਨਾਲ ਤੇਰਾ ਜਸ ਸੁਣ ਸੁਣ ਕੇ ਤੇਰਾ ਅੰਤ ਪਾਇਆ ਜਾਏ, ਨਾ ਰਸਨਾਂ ਨਾਲ ਬੋਲ ਬੋਲ ਕੇ ਤੈਨੂੰ ਕੋਈ ਅੰਤ ਪਾ ਸਕੇ ਤੇਰਾ, ਨਾ ਹੱਥਾਂ ਨਾਲ ਲਿਖ ਲਿਖ ਕੇ ਤੇਰਾ ਅੰਤ ਪਾਇਆ ਜਾਏ। ਸੱਚੇ ਪਾਤਸ਼ਾਹ ਇਸ ਪ੍ਰਕਾਰ ਅੰਦਰੇ ਨਹੀਂ ਤੇਰੇ ਤੱਕ ਪਹੁੰਚ ਸਕਦੇ। ਅਗਾਹ ਪਰਮੇਸ਼ਰ ਅਪਹੁੰਚ ਹੈ, ਜਿਸ ਨੂੰ ਗਹਿਆ ਨਹੀਂ ਜਾ ਸਕਦਾ, ਪਕੜਿਆ ਨਹੀਂ ਜਾ ਸਕਦਾ। ਫਿਰ ਮਹਾਰਾਜ ਕਿੱਥੇ ਹੈ? ਪੂਰ ਸਰਵ ਰਹਿਓ ਸਮਾਏ, ਪੂਰਨ ਹੋ ਰਿਹਾ, ਸਾਰਿਆਂ ਚ ਸਮਾਇਆ ਹੋਇਆ ਹੈ। ਜਿਵੇਂ ਅਸਮਾਨ ਚ ਚੰਦਰਮਾ ਤੇ ਸੂਰਜ ਦਿਸਦੇ ਹੈ, ਕਿਰਨਾਂ ਵੀ ਸਾਰੀ ਧਰਤੀ ਦੇ ਸਾਰੇ ਜੀਆਂ ਤੱਕ ਪਹੁੰਚ ਰਹੀਆਂ, ਪਰ ਨਿਰਖੋਭ ਹੈ, ਸੂਰਜ ਤੇ ਚੰਦਰਮਾ ਵੱਖਰੇ ਨੇ। ਇਸੇ ਪ੍ਰਕਾਰ ਸਭਨਾਂ ਸਮਾਇਆ ਹੋਇਆ ਤੇ ਵੱਖਰਾ ਵੀ ਹੈ।
ਜੇ ਕਾਟੇ ਸਿਲਕ ਦਇਆਲ ਪ੍ਰਭ ਸੇ ਜਨ ਲੱਗੇ ਭਗਤੇ।
ਮਹਾਰਾਜ ਕਹਿੰਦੇ ਨੇ ਜਿਨ੍ਹਾਂ ਤੇ ਬਖਸ਼ਿਸ਼ ਕਰਕੇ ਦਿਆਲੂ ਕਿਰਪਾਲੂ ਪਰਮੇਸ਼ਰ ਨੇ ਸਿਲਕ ਕੱਟ ਦਿੱਤੀ ਫਾਈ ਜੰਮਣ ਮਰਨ ਦੀ ਜਿਨ੍ਹਾਂ ਦੀ, ਸੋ ਜਿਨ੍ਹਾਂ ਦੇ ਬੰਧਨ ਕੱਟਦੇ ਸਿਲਕ, ਕਾਮ ਕ੍ਰੋਧ ਮੋਹ ਲੋਭ ਹੰਕਾਰ ਦੀ ਫਾਈ ਜਿਨ੍ਹਾਂ ਦੇ ਅੰਦਰੋਂ ਕੱਟ ਦਿੱਤੀ। ਸੋ ਇਸ ਪ੍ਰਕਾਰ ਕਰਤਾ ਭੋਗਤਾ ਹੰਗਤਾ ਮਮਤਾ ਦੇ ਬੰਧਨਾਂ ਰੂਪੀ ਫਾਈ ਜਿਨ੍ਹਾਂ ਨੇ ਕੱਟ ਦਿੱਤੀ, ਸੇ ਜਨ ਲੱਗੇ ਭਗਤੇ, ਬਹੁ ਵਚਨ ਹੈ, ਉਹ ਜਨ ਪਰਮੇਸ਼ਰ ਦੀ ਭਗਤੀ ਵਿੱਚ ਲੱਗ ਗਏ।
ਹਰ ਗੁਰੂ ਨਾਨਕ ਜਿਨ ਪਰਸਿਓ ਤੇ ਇਹ ਉਹ ਤਾਂ ਸਦਾ ਮੁਕਤੇ।
ਹਰੀ ਦਾ ਪ੍ਰਤੱਖ ਸਰੂਪ ਸਰਗੁਣ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜਿਨ੍ਹਾਂ ਨੇ ਪਰਸੇ ਹਨ, ਜਿਨ੍ਹਾਂ ਨੇ ਜਪਿਆ ਗੁਰੂ ਨਾਨਕ ਸਾਹਿਬ ਨੂੰ, ਜਿਨ੍ਹਾਂ ਨੇ ਧਿਆਨ ਧਰਿਆ ਗੁਰੂ ਨਾਨਕ ਸਾਹਿਬ ਦੇ ਚਰਨਾਂ ਦਾ, ਜਿਨ੍ਹਾਂ ਨੇ ਮਨ ਬਾਣੀ ਸਰੀਰ ਕਰਕੇ ਆਪਣਾ ਸੀਸ ਅਰਪਣ ਕੀਤਾ ਸਤਿਗੁਰੂ ਨਾਨਕ ਦੇਵ ਦੇ ਚਰਨਾਂ ਵਿੱਚ, ਭਾਵਨਾ ਪੈਦਾ ਕੀਤੀ ਗੁਰੂ ਨਾਨਕ ਸਾਹਿਬ ਤੇ ਉਹ जीव इत उत इत इथे मातलोक विच उत उथे परलोक विच सदा ही मुक्त रूप हैं उन्हां दा जमणा मरना नहीं इत्थे जिउंदे मुक्त हो चुके हैं जीवन मुक्त हो गए ते मरण तो बाद तां फिर श्री छुटण तो बाद तां जीवन नहीं दुबारा शरीर नहीं मिलेगा
ਤੋ ਦਾ ਤਾਰ ਪਰਿਓ ਜਾਚਕ ਇੱਕ ਸਰਣਾ
ਮਹਾਰਾਜ ਹੁਣ ਸਿੱਖਿਆ ਦੇ ਰਹੇ ਨੇ ਇਸ ਸਵਈਏ ਦੁਆਰਾ ਭਈ ਇਹ ਜੀਵ ਕਿਸੇ ਨੂੰ ਦਾਤਾ ਨਾ ਸਮਝ ਬੈਠੇ ਤੇ ਨਾ ਕਦੇ ਆਪ ਹੀ ਦਾਤਾ ਬਣ ਕੇ ਬਹਿ ਜਾਏ ਸਦਾ ਜਾਚਕ ਬਣ ਕੇ ਰਹੀ ਮੰਗਤਾ ਵਾਹਿਗੁਰੂ ਨੂੰ ਬੇਨਤੀ ਕਰਕੇ ਹੇ ਪ੍ਰਭੂ ਸਰਵ ਸ਼ਕਤੀਮਾਨ ਹੇ ਰੱਖਿਅਕ ਸਰੂਪ ਤੁਸੀਂ ਮਹਾਰਾਜ ਦਾਤਾ ਹੋ ਮੇਰੇ ਦਾਤੇ ਹੋ ਦਾਤਾਰ ਹੋ ਪਿੱਛੇ ਵੀ ਦਾਤਾ ਰੂਪ ਸੀ ਹੁਣ ਵੀ ਅੱਗੇ ਨੂੰ ਵੀ ਹੋਵੋਗੇ ਤੁਸੀਂ ਦਾਤਾਂ ਦੇਣ ਵਾਲੇ ਦਾਤਾਰ ਤੇ ਦਾਤੇ ਹੋ ਤੁਧ ਸਭ ਸਾਨੂੰ ਦਾਨ ਦਿੱਤਾ ਖੰਡੀ ਵਰ ਭੰਡੀ ਪਾਤਾਲੀ ਪੁਰੀ ਸਭ ਲੋ ਇੱਕ ਦਾਤਾਰ ਸਗਲ ਹੈ ਜਾਚਕ ਕਿਸੇ ਨੂੰ ਦਾਤਾ ਨਾ ਸਮਝ ਲੈਣਾ ਸਭ ਮੰਗਤੇ ਹਨ ਜਿਵੇਂ ਬਚਨ ਕੀਤਾ ਦਸਮ ਪਾਤਸ਼ਾਹ ਨੇ ਜਿੱਦਰ ਲੱਖ ਮੁਹੰਮਦਾ ਲੱਖ ਬ੍ਰਹਮੇ ਬਿਸ਼ਨ ਮਹੇਸ਼ ਲੱਖ ਲੱਖ ਰਾਮ ਵਡੀਰੀ ਹੈ ਲੱਖ ਰਾਹੀ ਲੱਖ ਵੇਸ ਲੱਖਾਂ ਰਾਮ ਚੰਦਰ ਵਰਗੇ ਜਿੱਥੇ ਵਡਿਆਏ ਜਾ ਰਹੇ ਜਿੱਥੋਂ ਵਡਿਆਈਆਂ ਮਿਲ ਰਹੀਆਂ ਨੇ ਜਿਸ ਦਰ ਤੇ ਲੱਖਾਂ ਮੁਹੰਮਦ ਸਾਹਿਬ ਵਰਗੇ ਖੜੇ ਨੇ ਮੰਗਤੇ ਬਣ ਕੇ ਸੋ ਇਸ ਪ੍ਰਕਾਰ ਬ੍ਰਹਮਾ ਵਿਸ਼ਨ ਜਿਸ ਦੇ ਦਰ ਤੇ ਖੜੇ ਆ ਭਖਾਰੀ ਬਣ ਕੇ ਇਸ ਪ੍ਰਕਾਰ ਸੱਚੇ ਪਾਤਸ਼ਾਹ ਇੱਕ ਮੈਂ ਵੀ ਜਾਚਕ ਬਣ ਕੇ ਇੱਕ ਭੀਖਕ ਬਣ ਕੇ ਇੱਕ ਭਿਖਾਰੀ ਬਣ ਕੇ ਤੇਰੀ ਸ਼ਰਨ ਵਿੱਚ ਆਇਆ ਹਾਂ
ਮਿਲੈ ਦਾਨ ਸੰਤਰੇਨ ਜਿਹ ਲਗ ਭਵਜਲ ਕਰਨਾ
ਪਰ ਸੱਚੇ ਪਾਤਸ਼ਾਹ ਮੈਂ ਕੇਵਲ ਤੇਰੇ ਦਰ ਦਾ ਮੰਗਤਾ ਨਹੀਂ ਤੇਰੇ ਦਰ ਤੋਂ ਮੈਂ ਤੇਰਾ ਦਰਸ਼ਨ ਤੇ ਤੇਰਾ ਨਾਮ ਹੀ ਕੇਵਲ ਨਹੀਂ ਮੰਗ ਰਿਹਾ ਮਿਲੈ ਦਾਨ ਸੰਤਰੇਨ ਜਾਚਕ ਜਨ ਜਾਚੈ ਪ੍ਰਵਦਾਨ ਕਰ ਕਿਰਪਾ ਦੇਵੋ ਹਰ ਨਾਮ ਸੰਤ ਜਨਾ ਕੀ ਬਾਛੋਂ ਧੂਰ ਪਾਰ ਬ੍ਰਹਮ ਮੇਰੀ ਸਰਦਾ ਪੂਰ ਸੱਚੇ ਪਾਤਸ਼ਾਹ ਨੇ ਸਾਨੂੰ ਸਿੱਖਿਆ ਐਸੀ ਬਖਸ਼ੀ ਹੈ ਕਿ ਸਭ ਕੁਝ ਵੱਡੇ ਵੱਡੇ ਕਰਮ ਕਰਕੇ ਵੀ ਵੱਡੀ ਤੋਂ ਵੱਡੀ ਭਗਤੀ ਕਰਕੇ ਵੀ ਆਪਣੇ ਆਪ ਨੂੰ ਪਰਮੇਸ਼ਰ ਦੀਆਂ ਜਿਹੜੀਆਂ ਸਖੀਆਂ ਹਨ ਨਾ ਭਗਤ ਜਨ ਉਹਨਾਂ ਦੀ ਕਤਾਰ ਵਿੱਚ ਸਭ ਤੋਂ ਪਿੱਛੇ ਖੜਾ ਕਰਨਾ ਹੈ ਵੱਡਾ ਨਾ ਸਮਝਣਾ ਕਦੇ ਆਪਣੇ ਆਪ ਨੂੰ ਮਹਾਰਾਜ ਕਹਿੰਦੇ ਨੇ ਮਿਲੈ ਦਾਨ ਸੰਤਰੇਨ ਜਿਹੜੇ ਤੇਰੇ ਸੰਤ ਜਨ ਹਨ ਨਾ ਸੱਚੇ ਪਾਤਸ਼ਾਹ ਅਸਲੀ ਸੰਤ ਜਿਨ੍ਹਾਂ ਨੂੰ ਆਉਂਦੇ ਜਾਂਦੇ ਸਵਾਦ ਨਾਲ ਤੇਰਾ ਨਾਮ ਨਹੀਂ ਕਦੇ ਵਿਸਰਿਆ ਮੈਨੂੰ ਦਾਨ ਬਖਸ਼ੋ ਉਹਨਾਂ ਦੀ ਚਰਨ ਧੂੜ ਮੈਂ ਤੇਰੇ ਦਰ ਤੋਂ ਮੰਗਦਾ ਤੇਰੇ ਪਿਆਰਿਆਂ ਦੀ ਚਰਨ ਰੇਣਕਾ ਮੈਂ ਉਹਨਾਂ ਦੇ ਚਰਨਾਂ ਦੀ ਕਦਮਾਂ ਦੀ ਖਾਕ ਮੰਗਦਾ ਸੱਚੇ ਪਾਤਸ਼ਾਹ ਕਿਉਂ ਸੇਵਕ ਕਿਉਂ ਮੰਗਦਾ ਖਾਕ ਤਾਂ ਕਹਿੰਦੇ ਨੇ ਜਿਹ ਲੱਗ ਭੌਜਲ ਤਰਨਾ ਜਿਸ ਖਾਕ ਦੇ ਨਾਲ ਲੱਗ ਕੇ ਮੈਂ ਭੌਜਲ ਸੰਸਾਰ ਤੋਂ ਤਰ ਜਾਵਾਂਗਾ
ਕਹਿੰਦ ਕਰੋ ਅਰਦਾਸ ਸੁਣੋ ਜੇ ਠਾਕੁਰ ਭਾਵਾ
ਮੈਂ ਦਾਸ ਬਣ ਕੇ ਅਰਦਾਸ ਅਰਜਦਾਸ ਬਿਨਤ ਕਰੋ ਅਰਦਾਸ ਮੈਂ ਬੇਨਤੀ ਕਰਦਾ ਹੱਥ ਜੋੜ ਕੇ ਅਰਦਾਸ ਕਰਦਾ ਹਿਰਦੇ ਵਿੱਚੋਂ ਫਿਰ ਠਾਕੁਰ ਪਰਮੇਸ਼ਰ ਜੇ ਮੇਰੀ ਅਰਦਾਸ ਤੁਹਾਨੂੰ ਭਾ ਜਾਏ ਤਾਂ ਜ਼ਰੂਰ ਸੁਣਿਓ ਕੰਨ ਦੇ ਕੇ ਸਤਿਗੁਰੂ ਨਾਨਕ ਦੇਵ ਮਹਾਰਾਜ ਕਹਿੰਦੇ ਯਕ ਕਰਜ ਗੁਫਤਮ ਪੇਸ ਤੋ ਦਰਗੋਸ਼ ਕੁਨ ਕਰਤਾਰ ਕੰਨ ਦੇ ਕੇ ਕਰਤਾਰ ਵਾਹਿਗੁਰੂ ਜੀ ਮੇਰੀ ਬੇਨਤੀ ਸੁਣੋ ਦਰ ਮੈਂ ਵਿੱਚ ਗੋਸ਼ ਮੈਂ ਕੰਨ ਕੰਨ ਦੇ ਕੇ ਕੰਨ ਦੇ ਵਿੱਚ ਮੇਰੀ ਬੇਨਤੀ ਸੁਣੋ ਹਕਾ ਕਬੀਰ ਕਰੀਮ ਤੂੰ ਬਿਆਬ ਪਰਵਦਗਾਰ ਇੱਕ ਤੂੰ ਹੀ ਹੈ ਜੋ ਹੱਕ ਸੱਚ ਸਰੂਪ ਹੈ ਕਬੀਰ ਸਭ ਤੋਂ ਵੱਡਾ ਹੈ ਕਰੀਮ ਬਖਸ਼ਿਸ਼ ਕਰਨ ਵਾਲਾ ਹੈ ਤੇਰੀਆਂ ਬਖਸ਼ਿਸ਼ਾਂ ਦੇ ਬਰਾਬਰ ਹੋਰ ਕਿਸੇ ਦੀ ਬਖਸ਼ਿਸ਼ ਨਹੀਂ ਹੋ ਸਕਦੀ ਹਕਾ ਕਬੀਰ ਕਰੀਮ ਤੂੰ ਬੇਐਬ ਤੇਰੇ ਅੱਗੇ ਮੈਂ ਤਾਂ ਅਰਦਾਸ ਕਰਦਾ ਕਿ ਤੂੰ ਬੇਐਬ ਹੈ ਤੇਰੇ ਵਿੱਚ ਐਬ ਕੋਈ ਨਹੀਂ ਹੈ ਤੇਰੇ ਵਿੱਚ ਦੋਸ਼ ਕੋਈ ਨਹੀਂ ਹੈ ਪਰਵਦਗਾਰ ਸਭਨਾਂ ਦੀ ਪਾਲਣਾ ਕਰਨ ਵਾਲਾ ਹੈ ਐਸੇ ਠਾਕੁਰ ਪਰਮੇਸ਼ਰ ਜੇ ਤੁਹਾਨੂੰ ਪਾਉਂਦਾ ਹੈ ਤਾਂ ਮੇਰੀ ਵੀ ਗਰੀਬ ਦੀ ਅਰਦਾਸ ਸੁਣ ਲਿਓ ਜੇ
ਇਹੋ ਦਰਸ ਮਨ ਚਾਓ ਭਗਤ ਇਹੋ ਮਨ ਠਹਿਰਾਵਾ
ਮੈਂ ਮਹਾਰਾਜ ਤੇਰੇ ਦਰਸ਼ਨਾਂ ਦੀ ਦਾਤ ਵੀ ਤੇਰੇ ਦਰ ਤੋਂ ਮੰਗਦਾ ਹਾਂ ਕਰ ਕਾਸਾ ਦਰਸ਼ਨ ਕੀ ਭੂਖ ਉਹ ਜੀ ਨੀਤਾ ਨੀਤ ਮੈਂ ਮੰਗੋ ਨੀਤ ਮੈਂ फल चाहो। सच्चे पातशाह तेरे प्यारियां दी सुभा सुन सुन के, तेरे प्यारियां दी अवस्था बयान हुंदी सुन सुन के मेरे चित दी चाह पैदा हो ही गया ना तेरे दर्शनां दा। इस करके तेरे दर्शनां नूं मैं मंगदा, मैनूं दिओ दर्शन। मेरे चित अंदर चाह पैदा हो गया तेरे दीदार दा। भगत इह मन ठहरावै, बख्शिश करिए मेरा मन तेरी भगती विच ठहर जाए, ये मेरा मन तेरी भगती विच टिक जाए। जिस वेले मैं तेरा जस गावां, जिस वेले तेरे गुणानुवाद नूं मैं सुणा, जिस वेले तेरे प्यारे सतपुरशां दी रचना तो तेरे नाम दी कथा सुणा, उस वेले मेरा मन टिकिया रहे, ये मेरा मन दौड़े भज्जे ना, इसनूं टिका प्राप्त हो जाए। कृपा करी सच्चे पातशाह कमल काज सिर जे जग पीतर, जन्म कमन फल पाया निज तरन कारण चिंता, मन एक निमख नाय मन लाया। गोविंद हम ऐसे अपराधी, जिन प्रभ जियो पिंड था दिया, तिसकी पाओ भगत नहीं साधी। जे घर कथा हो तार संतन, एक निमख ना किन्नो मैं फेरा। लंपट चोर दूत मतवार, तिन संग सदा बसेरा। काम क्रोध माया मद मत्सर, ए संपै मो माही। दया धर्म अर गुर की सेवा, ए सुकुनंतर नाही। दीन दयाल कृपाल दमोदर, भगत बछल पै हारी। कै कबीर धीर जन रख, हर सेवा करो तुम्हारी। सच्चे पातशाह कदों टुटोगे, कदों साडे चित्त विच चाह पैदा होवेगा तेरे दर्शनां दा, कदों ये मन तेरे गुण गाउंदा तेरे गुण सुणदा होया ठहरेगा, कदों इहनूं टिका ते शांति प्राप्त होवेगी।
बलिओ चिराग अंधियार नह, सब काल उदरी इक नाम धर्म।
कहिंदे गुरु नानक साहिब दे सिखो सुणो ध्यान नाल, जदों सतगुरु नानक देव इस महापुरख ते प्रगट होए सन, तां चू चूआ गाढ़ा हनेरा छाया होया सी अग्ञान दा, और दंभी पखंडी लोग टिमटमारे सन तारियां दी न्याई। इस गाढ़े हनेरे विच सतगुरु नानक देव महाराज जदों प्रगट होए तां चिराग जग पिया सी ज्ञान दा, दीवा बल पिया सी ज्ञान दा इस दुनिया ते। तां गुरु नानक साहिब ने इक नाम दा धर्म प्रगट कीता सी। धर्म होर बथेरे सन फिरके, पर एक नाम का धर्म, जिस धर्म का नाम है नाम धर्म, अकाल पुरख के नाम का धर्म, खालसा धर्म, निर्मल धर्म मारिया सिक्का जगत विच। नानक निर्मल पंथ चलाया सारी कल मैंने सृष्टि, जिनी सृष्टि गुरु नानक साहब के मगर लगी, जिनी सृष्टि ने नाम धर्म नूं अपनाया, वो सब सृष्टि का उद्धार कर दिता गुरु नानक साहब ने।
प्रगट सगल हर भवन मह, जन नानक गुर पार धम।
हजूर सतगुरु अर्जन देव महाराज कह रहे हैं भट्टा नूं संबोधित होंदे हुए, भाई तुसीं पुछ रहे हो गुरु नानक साहब किहो जिहे ने, कित्थों तक उन्हां दी पहुंच है। सुनो गुरसिखो, प्रगट सगल हर भवन, हरी ने जिथों तक भवन रचे ने, पुरियां रचिया हुई हैं, सारे भवनों में ही गुरु नानक साहब प्रगट हो गए हैं। यह गल प्रगट हो गई कि जन नानक गुर पार ब्रह्म, कि सतगुरु नानक देव महाराज पार ब्रह्म स्वरूप हैं। पार ब्रह्म मानुख का कर रूप न जान, मिली निमा दे मान। सतगुरु नानक देव नूं मनुख का रूप करके ना जाने, नमाणा हो गया फिर माण मिलेगा। इस करके जिमें वो पीर का बेटा लिया सी नाल, तो जिथे जिथे गुरु नानक साहब जाते पुरियां च, उत्थे गुरु नानक साहब की संगत जुड़ी होंगी, तो कड़ा प्रसाद वरतदा और शब्द का कीर्तन हुंदा। सो उन्हें दस्या से अपने प्यो नूं दस्तवीर नूं, भई ये तो खुदा रूप ने, सब धरती जिथों तक खंड ब्रह्मंड रचे हुए है उत्थों तक इन्हों की संगति वस रही, सब इन्हों के पैरोकार ने। सो इस प्रकार प्रगट सगल हर भवन में, हर हर हरेक सगल सारे भवनों में प्रगट हैं सतगुरु नानक देव जी पार ब्रह्म स्वरूप। सो इस प्रकार ये नौ सवैये मुख वाक, फिर भट्टा ने बेनती की कि महाराज होर उचारो, तो अगला फिर सरलेख है सवैये श्री मुख वाक महला पंज, फिर कुछ होर सवैये उचारे। उस तो बाद फिर भट्टा ने पहले दूजे तीजे चौथे पंजवें स्वरूप के पंज ਪੰਜਾਂ ਪਾਤਸ਼ਾਹੀਆਂ ਦੇ ਉਹਨਾਂ ਨੇ ਜਸ ਵਿੱਚ ਸਵਈਏ ਉਚਾਰਨ ਕੀਤੇ ਸਨ। ਆਉਣ ਵਾਲੇ ਸਮੇਂ 'ਚ ਆਪ ਜੀ ਕਥਾ ਸੁਣੋਗੇ, ਸਮਾਂ ਹੋ ਚੁੱਕਾ ਹੈ। ਰਾਗੀ ਸਿੰਘ ਜੀ, ਭਾਈ ਗੁਰਦੀਪ ਸਿੰਘ ਜੀ ਇੱਥੇ ਹਾਜ਼ਰ ਨਹੀਂ, ਉਹ ਸ਼ਾਇਦ ਆਸੇ ਪਾਸੇ ਕਿਤੇ ਚਲੇ ਗਏ, ਪਤਾ ਨਹੀਂ ਕੀ ਗੱਲ। ਜੇ ਤੁਸੀਂ ਇਜਾਜ਼ਤ ਦਿਓ ਤਾਂ ਇੱਕ ਦੋ ਸਵਈਏ ਹੋਰ ਕਥਾ ਸੁਣ ਸਕਦੇ ਹੋ। ਚਲੋ ਪੜ੍ਹੋ ਜੀ।
ਵਾਹਿਗੁਰੂ ਸਾਹਿਬ ਜੀ ਸਵਈਏ ਸ੍ਰੀ ਮੁੱਖ ਪਾਠ ਮਹੱਲਾ ਪੰਜਵਾ।
ਸਵਈਏ ਸ੍ਰੀ ਸੁਭਾਇਮਾਨ ਮੁੱਖ ਮੁਖਾਰਬਿੰਦ ਤੋਂ ਬਾਅਦ ਬਚਨ ਹਨ ਪੰਜਵੇਂ ਪਾਤਸ਼ਾਹ ਸਤਿਗੁਰੂ ਅਰਜਨ ਦੇਵ ਜੀ ਦੇ।
ਇੱਕ ਓਅੰਕਾਰ ਸਤਿਗੁਰ ਪ੍ਰਸਾਦ।
ਇੱਕ ਅਦਵੈਤ ਸਰੂਪ ਪਰਮੇਸ਼ਰ ਓਅੰਕਾਰ ਸਭਨਾਂ ਦਾ ਪ੍ਰਕਾਸ਼ਕ ਸਤ ਚੇਤਨ ਆਨੰਦ ਸਰੂਪ, ਜਿਸ ਦੀ ਪ੍ਰਾਪਤੀ ਸੱਚੇ ਸਤਿਗੁਰਾਂ ਦੁਆਰਾ ਹੋ ਸਕਦੀ ਹੈ।
ਸਾਚੀ ਦੇਹ ਮੋਹ ਗੁਣ ਵੱਧਦੀ ਸੱਠ ਕਠੋਰ ਕਕੀਲ ਕੁਗਿਆਨੀ।
ਸੱਚੇ ਪਾਤਸ਼ਾਹ ਮੇਰੀ ਇਹ ਕਾਇਆ ਜੋ ਦੇਹ ਹੈ ਇਹਦਾ ਮਾਣ ਮੈਂ ਚੱਕੀ ਫਿਰਦਾ ਹਾਂ। ਜਦੋਂ ਇਹਦੀ ਅਸਲੀਅਤ ਮੇਰੇ ਸਾਹਮਣੇ ਆਉਂਦੀ ਹੈ ਤੁਹਾਡੇ ਉਪਦੇਸ਼ ਨੂੰ ਸੁਣ ਕੇ ਤਾਂ ਪਤਾ ਲੱਗਦਾ ਹੈ ਕਿ ਇਹ ਮਿੱਥਿਆ ਕਾਚੀ ਗਗਰੀ, ਇਹ ਮਿੱਥਿਆ ਨਾਸਵਾਨ ਕੱਚੀ ਗਾਗਰ ਹੈ ਜਿਸਦਾ ਗੁਮਾਨ ਮੈਂ ਸਿਰ ਤੇ ਚੱਕੀ ਫਿਰਦਾ ਹਾਂ। ਜਿਵੇਂ ਸਤਿਗੁਰੂ ਅਰਜਨ ਦੇਵ ਮਹਾਰਾਜ ਨੇ ਸਾਨੂੰ ਸਿੱਖਿਆ ਦਿੱਤੀ ਹੈ ਕਿ ਕਰਪੂਰ ਕੋਹਪ ਸੁਗੰਧਾ ਮਨੁੱਖ ਦੇਹ ਮਲੀਣ ਮੱਝਾ ਰੁਦਰ ਦੁਰਗੰਧਾ ਨਾਨਕ ਅੱਖ ਕਰ ਦੇਣ ਅਗਿਆਨਣੋ। ਹਜ਼ੂਰ ਕਹਿੰਦੇ ਨੇ ਕਰਪੂਰ ਮੁਸ਼ਕ ਕਪੂਰ ਜਾਂ ਰਗੀਆ ਕਪੂਰ ਜਿਹੜਾ ਹੁੰਦਾ ਖੁਸ਼ਬੋਦਾਰ ਧੂੜਾ ਹੁੰਦਾ, ਇੱਕ ਪੈਦਾ ਹੁੰਦਾ ਕੇਲੇ ਤੇ ਸਵਾਂਤੀ ਬੂੰਦ ਪਏ ਉੱਥੋਂ ਕਪੂਰ ਪੈਦਾ ਹੁੰਦਾ ਬੇਰੀ ਤੋਂ ਵੀ, ਔਰ ਇਸ ਪ੍ਰਕਾਰ ਉਹ ਕਪੂਰ ਬੜਾ ਖੁਸ਼ਬੋਦਾਰ ਹੁੰਦਾ। ਕਰਪੂਰ ਪੁਹਪ ਮੈਨੇ ਪੁਸ਼ਪ ਫੁੱਲ ਬੜੀਆਂ ਖੁਸ਼ਬੂਆਂ ਛੱਡਦੇ ਨੇ ਗੁਲਾਬ ਦੇ ਸੂਰਜਮੁਖੀ ਦੇ। ਕਰਪੂਰ ਪੁਹਪ ਸੁਗੰਧਾ ਹੋਰ ਸੁਗੰਧੀਆਂ ਵਾਲੀਆਂ ਕਈ ਚੀਜ਼ਾਂ ਕਸਤੂਰੀ ਆਦਿਕ ਇਸ ਮਨੁੱਖ ਦੇਹ ਨੂੰ ਪਰਸ ਕੇ ਛੋਹ ਕੇ ਉਹ ਮਲੀਨ ਹੋ ਜਾਂਦੀਆਂ ਹਨ। ਪਹਿਲਾਂ ਤਾਂ ਖੁਸ਼ਬੋ ਵਾਲੀਆਂ ਜਿਹੜਾ ਉਹਨਾਂ ਦੀ ਸੰਗਤ ਕਰਦਾ ਉਹਨੂੰ ਖੁਸ਼ਬੋ ਦਿੰਦੀਆਂ, ਪਰ ਇਸ ਕਾਇਆ ਸਰੀਰ ਦੀ ਸੰਗਤ ਕਰਕੇ ਉਹ ਮਲੀਨ ਹੋ ਜਾਂਦੀਆਂ ਹਨ। ਸੋ ਇਸ ਪ੍ਰਕਾਰ ਮੱਝਾ ਮੈਨੇ ਮਿੱਝ ਸਰੀਰ ਅੰਦਰ ਹੈ, ਰੁਦਰ ਮੈਨੇ ਖੂਨ ਸਰੀਰ ਅੰਦਰ ਹੈ, ਨਾੜੀਆਂ ਰੋਮ ਥੁੱਕ ਆਦਿਕ ਦੇ ਅੰਦਰ ਹੈ, ਉੱਪਰ ਚਮੜੀ ਦਾ ਪੋਚਾ ਫਿਰਿਆ ਹੋਇਆ। ਮਹਾਰਾਜ ਕਹਿੰਦੇ ਅੱਖ ਕਰ ਵੇਣ ਅਗਿਆਨਣ, ਇਹੋ ਜਿਹੀ ਦੇਹ ਦਾ ਅਗਿਆਨੀ ਮਨੁੱਖ ਮਾਣ ਚੱਕੀ ਫਿਰਦਾ। ਇਸ ਪ੍ਰਕਾਰ ਬੇਨਤੀ ਕਰਨੀ ਹੈ, ਆਮ ਤੌਰ ਤੇ ਜਦੋਂ ਜਵਾਨੀ ਆਉਂਦੀ ਹੈ ਨਾ ਸਾਡੇ ਸਰੀਰ ਤੇ ਜਵਾਨੀ, ਤੇ ਉਸ ਵੇਲੇ ਮਹਾਰਾਜ ਕਹਿੰਦੇ ਜੌਵਨ ਬਿਹਕਰਮ ਕਨਕ ਕੁੰਡਲ, ਕਹਿੰਦੇ ਜਵਾਨੀ ਦੀ ਉਮਰ ਵਿੱਚ ਸੋਨੇ ਦੇ ਕੁੰਡਲ ਬੜੇ ਪਾਉਣਾ ਕੰਨਾਂ ਵਿੱਚ ਤੇ ਮੈਂ ਸੋਹਣਾ ਲੱਗਾ। ਪਰ ਖਿਆਲ ਕਰ, ਕਬੀਰ ਜੀ ਨੇ ਬਚਨ ਕੀਤਾ, ਕਬੀਰ ਕੰਚਨ ਕੇ ਕੁੰਡਲ ਬਣੇ ਉੱਪਰ ਲਾਲ ਜੜਾਓ, ਦਿਸੈ ਦਾਦੇ ਕਾਨ ਜਿਉਂ ਜਨਮਨ ਨਾਹੀ ਨਾਓ। ਭੈ ਸਾਗਰ ਸੰਸਾਰ ਨੂੰ ਤਰਨ ਵਾਸਤੇ ਜਵਾਨੀ ਦੀ ਅਵਸਥਾ ਬੜੀ ਚੰਗੀ ਸੀ, ਪਰ ਤੂੰ ਇਹਨੂੰ ਗਲਤਾਨ ਕਰ ਲਿਆ ਵੀ ਹੁਣ ਖਾਣ ਪੀਣ ਦਾ ਸਮਾਂ, ਬੁੱਢੇ ਹੋ ਕੇ ਮਾਲਾ ਫੇਰਾਂਗੇ, ਐਵੇਂ ਨਾ ਸਾਨੂੰ ਕਹੀ ਜਾਓ ਅੰਮ੍ਰਿਤ ਛਕਣ ਵਾਸਤੇ ਸ਼ਰਾਬ ਛਕਣ ਲਈ। ਇਹਦੀ ਉਮਰ ਹੈ ਜਵਾਨੀ ਦੀ, ਜਵਾਨੀ ਦੀ ਉਮਰ 'ਚ ਅਸੀਂ ਗਲਤੀਆਂ ਮੁੰਡੇ ਕਰਦੇ ਹੁੰਦੇ ਨੇ। ਸੋ ਇਸ ਪ੍ਰਕਾਰ ਕਹਿੰਦੇ ਸੋਨੇ ਦੇ ਕੁੰਡਲ ਤੇ ਹੋਰ ਕਈ ਤਰ੍ਹਾਂ ਦੇ ਨੱਕ ਬਣਾ ਲੈਣਾ, ਕਦੇ ਕੰਨ ਬਣਾਉਣਾ। ਕਬੀਰ ਜੀ ਕਹਿੰਦੇ ਨੇ ਕੰਚਨ ਕੇ ਕੁੰਡਲ ਬਣੇ ਉੱਪਰ ਲਾਲ ਜੜਾਓ, ਉੱਪਰ ਲਾਲਾਂ ਦੇ ਜੜਾਓ ਜੜੇ ਹੋਏ ਐਸੇ ਗਹਿਣੇ ਖਰੀਦ ਖਰੀਦ ਪਾਉਣਾ। ਪਰ ਮਹਾਰਾਜ ਕਹਿੰਦੇ ਸਾਡੀ ਨਿਗਾਹ ਵਿੱਚ ਕਬੀਰ ਜੀ ਕਹਿੰਦੇ ਨੇ ਉਹ ਮਨੁੱਖ ਇਸ ਤਰ੍ਹਾਂ ਹਨ ਜਿਨ੍ਹਾਂ ਦੇ ਮਨ ਵਿੱਚ ਨਾਮ ਹੈ ਨਹੀਂ ਰੱਬ ਦਾ, ਉਹ ਇਸ ਤਰ੍ਹਾਂ ਦੇ ਇਹਦੂ ਵੱਧ ਅਹਿਮੀਅਤ ਨਹੀਂ ਰੱਖਦੇ ਜਿਸ ਤਰ੍ਹਾਂ ਦਾਦੇ ਕਾਨ ਜਿਉਂ। ਦਾਦੇ ਮੈਨੇ ਸਾੜਿਆ ਹੋਇਆ ਜਿਹੜਾ ਕਾਨਾ ਹੈ ਨਾ ਸੜਿਆ ਹੋਇਆ, ਧੁੱਪ ਦੀ ਲਿਸ਼ਕ ਪੈਣ ਨਾਲ ਚਮਕਦਾ ਤਾਂ ਬਹੁਤ ਆ ਪਰ ਖਾਲੀ ਹੁੰਦਾ ਵਿੱਚ ਉਹਦੇ ਸਵਾਹ, ਇਹਦੂ ਵੱਧ ਕਿਤੇ ਕੁਛ ਨਹੀਂ। ਇਸ ਪ੍ਰਕਾਰ ਕਹਿੰਦੇ ਕਾਚੀ ਦੇ ਕੱਚੀ ਹੈ ਨਾ, ਕੱਚੇ ਘੜੇ ਦੀ ਨਹੀਂ ਆਈ, ਜਿਹੜਾ ਛੇਕਾਂ ਵਾਲਾ ਘੜਾ ਉਹਦੇ ਵਿੱਚ ਉਹਦੀ ਪਾਣੀ ਵਗ ਜਾਂਦਾ ਕਿੰਨਾ ਚਿਰ, ਕੱਚਾ ਭਾਂਡਾ ਰੱਖੀ ਹੈ ਕਿਚਿਰ ਤਾਈ ਨੀਰ, ਫਰਿੱਜ ਨੇ ਕਿਹਾ। ਇਸ ਪ੍ਰਕਾਰ ਇਹ ਨੌ ਗੋਲਕਾਂ ਰੂਪੀ ਛੇਕ ਨੇ, ਇਹਨਾਂ ਚ ਸਵਾਸਾਂ ਰੂਪੀ ਪਾਣੀ ਬਾਹਲਾ ਚਿਰ ਤਾਂ ਠਹਿਰ ਨਹੀਂ ਸਕੇਗਾ। ਇਹ ਜਰਜਰੀ ਭੂਤਾਂ ਹੋਏਗਾ ਨਾ, ਬੁੜਾ ਹੋ ਗਿਆ ਜਦੋਂ ਬਿਰਧ ਹੋ ਗਿਆ ਤਾਂ ਫਿਰ ਤਾਂ ਸਵਾਸ ਨਿਕਲਣਗੇ ਹੀ, ਬਹੁਤਾ ਸਮਾਂ ਤਾਂ ਰਹਿ ਨਹੀਂ ਸਕੇਗਾ। ਕਹਿੰਦੇ ਕਾਚੀ ਦੇਹ ਤੇ ਕੱਚੀ ਗਜਰੀ ਕਾਇਆ ਦੇ ਮੋਹ ਫੁੰਨ ਬੰਦੀ, ਫਿਰ ਇਹ ਦੇਹ ਮੇਰੇ ਮਨ ਸੰਸਾਰ ਦੇ ਮੋਹ ਵਿੱਚ ਫਿਰ ਵੱਜਿਆ ਹੋਇਆ ਹੈ। ਫਿਰ ਸੱਚੇ ਪਾਤਸ਼ਾਹ ਮੈਂ ਚੰਗਾ ਤਾਂ ਵੀ ਨਹੀਂ ਬਣਿਆ ਵੀ ਸੱਠ ਟਿਕਟਾਂ ਮੈਂ ਹੈ ਮੂਰਖ, ਇੱਕ ਕਠੋਰ ਹਿਰਦੇ ਵਾਲਾ ਹਾਂ। ਪੱਥਰ ਕੋਬੋ ਨੀਰ ਪਵਾਇਆ, ਮੈਂ ਤੀਜਾ ਅਧਿਕ ਸੁਕਾਇਆ। ਪੱਥਰ ਨੂੰ ਭਾਵੇਂ ਸੈਂਕੜੇ ਯੁੱਗ ਪਾਣੀ 'ਚ ਰੱਖ ਛੱਡੋ, ਉਹ ਸੁੱਕੇ ਦਾ ਸੁੱਕਾ, ਖੁਸ਼ਕ ਦਾ ਖੁਸ਼ਕ ਹੀ ਰਹਿੰਦਾ ਹੈ। ਇਸੇ ਪ੍ਰਕਾਰ ਦੀ ਮੇਰੀ ਹਾਲਤ ਹੈ। ਇੱਕ ਤਾਂ ਹਾਂ ਮੂਰਖ ਸ਼ਾਸਤਰ ਗਿਆਨ ਵੱਲੋਂ, ਰੱਬੀ ਗਿਆਨ ਮੈਂ ਪੜ੍ਹਿਆ ਸੁਣਿਆ ਨਹੀਂ ਕਦੇ। ਕਠੋਰ ਹਿਰਦਾ ਹੈ ਪੱਥਰ ਵਰਗਾ, ਕੁਚੀਲ ਮੰਦੇ ਕਰਮ ਕਰਨ ਵਾਲਾ ਤੇ ਮੰਦਾ ਰਹਿਣ ਵਾਲਾ, ਲਿਬੜਿਆ ਤਿਬੜਿਆ ਵਿਕਾਰਾਂ 'ਚ। ਤੂੰ ਗਿਆਨੀ ਸੱਚੇ ਪਾਤਸ਼ਾਹ ਖੋਟੇ ਗਿਆਨ ਵਾਲਾ, ਜਿਹੜੇ ਮੈਂ ਅੱਖਰ ਵੀ ਪੜ੍ਹਦਾ ਖੋਟੇ, ਜਿਹਨਾਂ 'ਚ ਖੋਟ ਲਿਖੀ ਹੁੰਦੀ ਆ, ਉਹ ਹੀ ਪੜ੍ਹਦਾ ਹਾਂ।
ਧਾਵਤ ਭ੍ਰਮਤ ਰਹਿਣ ਨਹੀਂ ਪਾਵਤ, ਪਾਰ ਧਾਮ ਕੀ ਗਤ ਨਹੀਂ ਜਾਨੀ।
ਇਹਦੇ ਦੌੜਿਆ ਭੱਜਿਆ ਬਹੁਤ ਫਿਰਦਾ ਹਾਂ, ਭਰਮ ਦਾ ਭਟਕਦਾ ਰਹਿੰਦਾ। ਔਰ ਇਸੇ ਤਰ੍ਹਾਂ ਇਸ ਧੌਣੀ ਵਿੱਚ ਦੌੜ ਭੱਜ ਵਿੱਚ ਪਿਆ ਹੋਇਆ ਕਈ ਜਨਮ ਭਰਮ ਦਾ ਆਇਆ ਹਾਂ। ਇਸ ਦੁਨੀਆਂ ਤੇ ਰਹਿਣਾ ਤਾਂ ਪ੍ਰਾਪਤ ਨਹੀਂ ਹੋਣਾ, ਪਾਰ ਬ੍ਰਹਮ ਕੀ ਗਤ ਨਹੀਂ ਜਾਨੀ। ਜਿਸ ਕੰਮ ਵਾਸਤੇ ਆਇਆ ਸੀ ਪਾਰ ਬ੍ਰਹਮ ਪਰਮੇਸ਼ਵਰ ਦੀ ਗਤ ਮਹਿਮਾ ਨੂੰ ਮੈਂ ਜਾਣ ਨਾ ਸਕਿਆ।
ਜੋਗਨ ਰੂਪ ਮਾਇਆ ਮਦ ਮਾਤਾ, ਵਿਚਰਤ ਵਿਕਲ ਬੜੋ ਅਭਿਮਾਨੀ।
ਸੱਚੇ ਪਾਤਸ਼ਾਹ ਜੋਬਨ ਜਵਾਨੀ ਦੇ ਵਿੱਚ ਹੀ ਮੈਂ ਮਸਤ ਹੋਇਆ ਹੋਇਆ, ਰੂਪ ਸੁੰਦਰ ਕਾਇਆ ਦੇ ਮੋਹ ਵਿੱਚ ਮੈਂ ਮਸਤ ਹੋ ਗਿਆ। ਦੇਹ ਨੂੰ ਸਾਜਣ ਸਵਾਰ ਸ਼ਿੰਗਾਰ ਦੇ ਵਿੱਚ ਹੀ ਲੱਗਾ ਰਿਹਾ ਤੇ ਇਹਦੇ ਤੇ ਲੇਪਾ ਚੋਪਾ ਫੇਰੀ ਜਿਹੀ ਖੋਰੇ ਤੇ ਸਦਾ ਰਹਿਣੀ। ਤੇ ਫਿਰ ਤੀਜਾ ਕੰਮ ਮੈਂ ਕੀਤਾ, ਮਾਇਆ ਦੇ ਮਦ ਨਸ਼ੇ ਵਿੱਚ ਮਾਤਾ ਮਸਤ ਹੋ ਗਿਆ, ਕਮਲਾ ਹੋ ਗਿਆ, ਬੌਰਾ ਹੋ ਗਿਆ। ਵਿਚਰਤ ਵਿਕਲ ਵੱਡੋ ਅਭਿਮਾਨੀ, ਗੁਣ ਇੱਕ ਵੀ ਨਹੀਂ ਸੀ ਮੇਰੇ ਵਿੱਚ, ਕਰਮ ਸਾਰੇ ਬੁਰੇ ਤੇ ਵੱਡਾ ਅਭਿਮਾਨੀ ਬਣ ਗਿਆ, ਵੱਡਾ ਹੰਕਾਰੀ ਬਣ ਗਿਆ। ਵਿਚਰਦਾ ਹਾਂ ਵਿਕਲ ਵਿਆਕਲ ਹੋਇਆ ਹੋਇਆ। ਵਿਆਕਲ ਦਾ ਮਤਲਬ ਹੁੰਦਾ ਹੈ ਜਿਹਨੂੰ ਆਪਣੇ ਆਪ ਦੀ ਸੋਝ ਨਾ ਰਹੇ, ਆਪਣਾ ਆਪ ਵੀ ਭੁਲਾ ਕੇ ਆਪਣੇ ਸਰੂਪ ਦਾ ਗਿਆਨ ਭੁਲਾ ਕੇ ਵੱਡਾ ਹੰਕਾਰੀ ਬਣ ਕੇ ਵਿਚਰ ਰਿਹਾ ਹਾਂ ਸਮਾਜ ਵਿੱਚ।
ਪਰ ਧਨ ਪਰ ਦਾਰਾ
ਪਰ ਅਪਵਾਰ,
ਪਰ ਧਨ ਪਰ ਅਪਵਾਰ ਨਾਰ ਨਿੰਦਾ, ਜਹ ਨਿਥੀ ਜੀ ਮਾਹੀ ਹਿਤਾਨੀ।
ਪਰਾਏ ਧਨ ਵੱਲ ਮੇਰਾ ਖਿਆਲ ਰਹਿੰਦਾ ਹਮੇਸ਼ਾ ਵੀ ਕਿਤੇ ਠੱਗੀ ਵੱਜ ਜਾਏ। ਪਰ ਅਪਵਾਦ ਦੂਜੀਆਂ ਲੋਕਾਂ ਸੰਸਾਰ ਦੇ ਹੋਰਨਾਂ ਲੋਕਾਂ ਦੀਆਂ ਗੱਲਾਂ ਕਰਦਾ ਰਹਿੰਦਾ ਹਾਂ, ਅਪਵਾਦ ਵਤੰਡਾਵਾਦ ਝਗੜੇ ਕਰਦਾ ਹਾਂ, ਚੁਗਲੀ ਬਖੀਲੀ ਕਰਦਾ ਹਾਂ ਦੁਨੀਆਂ ਦੀ, ਨਾਲ ਪਰਾਈ ਇਸਤਰੀ ਦੇ ਨਾਲ ਮੋਹ ਕਰਦਾ ਹਾਂ, ਪਰਾਈ ਨਿੰਦਾ ਕਰਨ ਵਿੱਚ ਲੱਗਾ ਰਹਿੰਦਾ। ਯਹ ਨੀਚੀ ਜੀ ਮਾਹੇ ਹਿਤਾਨੀ, ਇਹ ਕਰਮ ਮੇਰੇ ਜੀ ਚਿੱਤ ਦੇ ਅੰਦਰ ਇਹਨਾਂ ਨਾਲ ਹਿੱਤ ਲੱਗਾ ਹੋਇਆ, ਮਿੱਠਾ ਕਰਕੇ ਹਿੱਤ ਲਾਇਆ ਹੋਇਆ ਇਹਨਾਂ ਬੁਰੇ ਕਰਮਾਂ ਦੇ ਨਾਲ।
ਬਲ ਪੰਚ ਛਪ ਕਰਤ ਉਪਾਵਾ, ਪੇਖਤ ਸੁਨਤ ਪ੍ਰਭ ਅੰਤਰ ਜਾਮੀ।
ਬਲਵੰਚ ਮੈਨੇ ਹੈ ਠੱਗੀ ਮਾਰਨੀ, ਵੰਚਣਾ ਠੱਗਣਾ ਕਿਸ ਨੂੰ, ਬਲ ਛਲ ਕਰਕੇ ਠੱਗਣਾ, ਛੁਪ ਛੁਪ ਕੇ ਠੱਗਣਾ। ਕਹਿੰਦੇ ਛੁਪ ਛੁਪ ਕੇ ਠੱਗੀਆਂ ਮਾਰਨ ਦੇ ਮੈਂ ਉਪਾਅ ਕਰਦਾ ਰਹਿੰਦਾ ਹਾਂ, ਵਲ ਕਰਕੇ ਛਲ ਕਰਕੇ ਠੱਗੀ ਮਾਰਨ ਵਾਸਤੇ ਛੁਪ ਛੁਪ ਕੇ ਕਰਮ ਕਰਦਾ ਹਾਂ। ਪਰ ਪੇਖਤ ਸੁਨਤ ਪ੍ਰਭ ਅੰਤਰ ਜਨ, ਪਰਮੇਸ਼ਰ ਅਕਾਲ ਪੁਰਖ ਜੀ ਜੋ ਮੈਂ ਕਰਦਾ ਉਸਨੂੰ ਵੇਖਦੇ ਹਨ, ਜੋ ਮੈਂ ਰਸਨਾ ਤੋਂ ਬੋਲਦਾ ਉਹਨੂੰ ਸੁਣਦੇ ਵੀ ਹਨ, ਜੋ ਮੇਰੇ ਹਿਰਦੇ 'ਚ ਫੁਰਨਾ ਪੈਦਾ ਹੁੰਦਾ ਉਹਨੂੰ ਵੀ ਸੁਣਦੇ ਨੇ, ਜੋ ਮੇਰੇ ਹਿਰਦੇ 'ਚ ਖਿਆਲ ਫੁਰਦਾ ਉਹਨੂੰ ਜਾਣਦੇ ਹਨ, ਅੰਤਰਜਾਮੀ ਹਨ।
ਸੀਲ ਧਰਮ ਦਇਆ ਸਤ ਨਾਸਤ ਆਇਓ ਸਰਨ ਜੀ ਕੇ ਦਾਨੀ।
ਸੀਲ ਸ੍ਰੇਸ਼ਟਾਚਾਰ ਮੇਰੇ ਹੱਥ ਵਿੱਚ ਨਹੀਂ ਹੈ, ਸੀਲ ਤੋਂ ਮਤਲਬ ਹੈ ਚਰਿੱਤਰ, ਉੱਚਾ ਜੀਵਨ ਮੇਰਾ ਨਹੀਂ। ਧਰਮ ਵਾਲੇ ਜਿਹੜੇ 10 ਚਿੰਨ ਵਿਦਵਾਨਾਂ ਨੇ ਕਹੇ ਹਨ, ਖਿਮਾ ਅਹਿੰਸਾ ਦਇਆ ਮ੍ਰਿਤ ਸਤ ਬਚਨ ਤਪ ਦਾਨ, ਸੀਲ ਸੌਚ ਤ੍ਰਿਸ਼ਨਾ ਬਿਨਾ ਧਰਮ ਲਿੰਗ 10 ਜਾਨ, ਧਰਮੀਆਂ ਵਾਲੇ ਗੁਣ ਮੇਰੇ ਅੰਦਰ ਨਹੀਂ ਸੱਚੇ ਪਾਤਸ਼ਾਹ, ਮੈਂ ਧਰਮ ਵੀ ਨਾ ਕਮਾ ਸਕਿਆ, ਦਇਆ ਵੀ ਨਹੀਂ, ਸੁੱਚ ਪਵਿੱਤਰਤਾ ਵੀ ਮੇਰੇ ਕੋਲ ਨਹੀਂ, ਨਾ ਮਨ ਦੀ ਸੁੱਚ, ਨਾ ਸਰੀਰਕ ਸਫਾਈ ਸੁੱਚ ਰੱਖੀ, ਨਾਸਤ ਮੈਨੇ ਨਹੀਂ, ਇਹਨਾਂ ਤੋਂ ਮੈਂ ਖਾਲੀ ਹਾਂ। ਸੱਚੇ ਪਾਤਸ਼ਾਹ ਇਹੋ ਜਿਹਾ ਮੇਰਾ ਜੀਵਨ ਹੈ, ਪਰ ਫਿਰ ਵੀ ਆਇਓ ਸਰਨ ਜੀ ਕੇ ਦਾਨੀ, ਜੀ ਦਾਨ ਆਤਮ ਦਾਨ ਦੇਣ ਵਾਲਿਆ ਮੈਂ ਤੇਰੀ ਸ਼ਰਨ ਆਇਆ ਹਾਂ।
ਧਾਰਨ ਕਰਨ ਸਮਰੱਥ ਸ੍ਰੀ ਧਾਰ, ਰਾਖ ਲੇਹੋ ਨ नानक ते स्वामी।
सारे जिहड़े कार्ज हन उन्हां कार्जां दे कारणां नूं करन नूं समर्था रखदे सच्चे पातशाह श्री श्री मन लक्ष्मी धर लक्ष्मी दे आसरा रूप सृष्टि लक्ष्मी सब दे आसरा रूप वाहिगुरू श्री धर जी तुसी समर्थ हो सारे कारणां नूं करन विच। हे मेरे स्वामी जी मैनूं रख लिओ मैनूं बचा लिओ मेरी रख्या करिओ। यह सच्चे पातशाह ने इस सवई अंदर वाहिगुरू की शरण ग्रहण करन दा उपदेश दिता है। अपने औगुण जाहिर करने परमेश्वर के गुणा नूं उचारण करना ये परम पवित्र उपदेश बख्शिया है। दास पास हुई गलतियां सतगुरु महाराज आप संगत ने क्षमा करनिया। हुण सतसंग जी लंग साहब का पाठ अते अरदास होवेगी।
सील धर्म दया सुत मास्त आयो शरण जी के दानी कारण करण समर्थ श्री धर राख लो नानक के स्वामी।
वाहिगुरु जी का खालसा वाहिगुरु जी की फतेह। राम कली महला तीजा आनंद एको ओंकार सतगुर प्रसाद आनंद भया मेरी माए सतगुरु मैं पाया सतगुरता पाया
सहज तेती मन वजियां वगाया
राग रत्न परवार परियां शब्द गावण आईया
तां गावो हरी केरा मन जिनी वसाया
कह नानक आनंद हुआ सतगुरु मैं पाया।
ए मन मेरा तू सदा रहो हर नाले
हर नाल रहो तू मन मेरे दुख सब विसारना
अंगीकार ओ करे तेरा कार्य सब सवारना
सोना गल्ला समर्थ स्वामी सो क्यों मनो विसारे।